ਦੁਇਰਾ ਸਿੱਖ ਸੰਗਤ ਪਾਤੀ ਸ਼ਾਸਤਰ ਧਰ ਦਰਸ ਕਰਨ ਕੋ ਜਾਏ ਖਰੇ ਹੋਤੇ ਪਹੁੰਚੇ ਤਾਂ ਬਦਨ ਜੋਤ ਦੇ ਬਤਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਜਪੇ ਐਸੇ ਕਰਨ ਕਾਰਨ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਛਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੈਣਾ ਦੇਵੀ ਦੇ ਟਿੱਲੇ ਤੇ ਬੈਠਿਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਨੇ। ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੀ ਆਰਾਧਨਾ ਕਰ ਰਹੇ ਨੇ ਜਿਹੜੀ ਸ਼ਕਤੀ ਦੇ ਸਹਿਤ ਹੋ ਕੇ ਪਰਮੇਸ਼ਰ ਸੰਸਾਰ ਦੀ ਸਿਰਜਣਾ ਕਰਦਾ ਹੈ ਔਰ ਜਿਸ ਸ਼ਕਤੀ ਸਹਿਤ ਹੋ ਕੇ ਸੰਸਾਰ ਨੂੰ ਪਾਲਦਾ ਹੈ ਔਰ ਸੰਹਾਰਦਾ ਹੈ ਉਸ ਸ਼ਕਤੀ ਦੀ ਆਰਾਧਨਾ ਗੁਰੂ ਕਲਗੀਧਰ ਜੀ ਕਰ ਰਹੇ ਨੇ। ਬੜੀ ਕਰੜੀ ਤਪੱਸਿਆ ਸਤਿਗੁਰਾਂ ਨੇ ਕੀਤੀ ਔਰ ਤਪ ਕਰਦਿਆਂ ਤਕਰੀਬਨ 11 ਮਹੀਨਿਆਂ ਦਾ ਸਮਾਂ ਬੀਤ ਗਿਆ। ਚੇਤਰ ਦਾ ਮਹੀਨਾ ਆਇਆ ਹੈ ਔਰ ਚੇਤ ਦੇ ਮਹੀਨੇ ਵਿੱਚ ਸਤਿਗੁਰਾਂ ਨੇ ਬੜੀ ਕਰੜੀ ਤਪੱਸਿਆ ਕੀਤੀ। ਦੇਵੀ ਦੇ ਪ੍ਰਗਟ ਹੋਣ ਦੇ ਚਿੰਨ੍ਹ ਨਜ਼ਰ ਆਏ। ਇੱਕਦਮ ਧਰਤੀ ਹਿੱਲੀ। ਸਤਿਗੁਰਾਂ ਨੇ ਇਸ਼ਾਰਾ ਕੀਤਾ ਜਿੰਨੇ ਸੇਵਾਦਾਰ ਸਿੱਖ ਸਨ ਸਾਰਿਆਂ ਨੂੰ ਪਹਾੜ ਤੋਂ ਥੱਲੇ ਭੇਜ ਦਿੱਤਾ। ਕੇਸ਼ੋਦਾਸ ਪੰਡਿਤ ਵੀ ਮਨ 'ਚ ਡਰਿਆ ਹੈ ਕਿ ਦੇਵੀ ਪ੍ਰਗਟ ਹੋਵੇਗੀ, ਪਤਾ ਨਹੀਂ ਕੀ ਹੋਵੇਗਾ। ਹੋ ਸਕਦਾ ਦੇਵੀ ਬਲੀ ਮੰਗ ਲਏ, ਕੀ ਭੇਟਾ ਮੰਗ ਲਏ। ਤੋ ਕੇਸ਼ੋਦਾਸ ਉਸ ਵੇਲੇ ਡਰ ਗਏ। ਡਰ ਕੇ ਸਤਿਗੁਰਾਂ ਕੋਲ ਬਹਾਨਾ ਲਾ ਕੇ ਕਹਿਣ ਲੱਗਾ, ਗੁਰੂ ਜੀ ਮੈਨੂੰ ਜਾਗਦੇ ਨੂੰ ਸੁਪਨਾ ਆਇਆ ਕਿ ਦੇਵੀ ਨੇ ਪ੍ਰਗਟ ਹੋ ਕੇ ਜਿਹੜੀ ਭੇਟਾ ਮੰਗਣੀ ਹੈ ਉਹ ਭੇਟਾ ਮੈਂ ਜਾ ਕੇ ਲੈ ਆਵਾਂ ਜੇ ਤੁਸੀਂ ਆਗਿਆ ਦਿਓ। ਕੇਸ਼ੋਦਾਸ ਸਤਿਗੁਰਾਂ ਨੂੰ ਕਹਿ ਕੇ ਪਹਾੜ ਤੋਂ ਥੱਲੇ ਲੱਥ ਕੇ ਦੌੜ ਗਿਆ, ਕਿਤੇ ਜਾ ਕੇ ਲੁਕ ਗਿਆ। ਸ਼ਨੀਵਾਰ ਦਾ ਦਿਨ ਸੀ, ਉਹ ਬੀਤ ਗਿਆ, ਰਾਤ ਬੀਤ ਗਈ, ਕੇਸ਼ੋਦਾਸ ਵਾਪਸ ਨਹੀਂ ਮੁੜਿਆ। ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ। ਪ੍ਰਕਾਸ਼ ਹੀ ਪ੍ਰਕਾਸ਼ ਹੈ, ਨੂਰ ਹੀ ਨੂਰ ਹੈ ਔਰ ਉਸ ਮਹਾਨ ਪ੍ਰਕਾਸ਼ ਦਾ ਜੋ ਪ੍ਰਕਾਸ਼ ਹੈ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ। ਸਾਰੇ ਜਗਤ ਵਿੱਚ ਉਹ ਪ੍ਰਕਾਸ਼ ਨਜ਼ਰ ਆਇਆ। ਐਤਵਾਰ ਵਾਲੇ ਦਿਨ ਤਿੰਨ ਪਹਿਰ ਬੀਤ ਗਏ, ਸ਼ਾਮ ਦਾ ਸਮਾਂ ਸੀ ਜਦੋਂ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਹੋਈ। ਉਸ ਸ਼ਕਤੀ ਪਾਸੋਂ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਪੰਥ ਖਾਲਸੇ ਦੀ ਸਾਜਨਾ ਦਾ ਵਰ ਲਿਆ ਕਿ ਤੂੰ ਖਾਲਸੇ ਪੰਥ ਵਿੱਚ ਹੀ ਅਕਾਲ ਪੁਰਖ ਦੀ ਸ਼ਕਤੀ ਨਿਵਾਸ ਕਰਨਾ ਹੈ ਔਰ ਖਾਲਸਾ ਪੰਥ ਐਸਾ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਤਿਆਰ ਹੋਵੇ ਜਿਹੜਾ ਜ਼ਾਲਮ ਤੇ ਜ਼ੁਲਮ ਦਾ ਟਾਕਰਾ ਕਰਕੇ ਜ਼ੁਲਮ ਦਾ ਨਾਸ ਕਰੇ। तो इस प्रकार नाल दसवें पातशाह जी महाराज जी ने पार ब्रह्म परमेश्वर की शक्ति नूं प्रगट करके उस शक्ति नूं अपने निज अंदर समोया है। आओ दसवें पातशाह जी महाराज जिवें हुण उस नैणा देवी दे टिले तों थले आ के संगत नूं दर्शन दे रहे ने, सरवण करिए कलगीधर जी दे पवित्र चरणां दा ध्यान अपने हिरदयां च धारण करदे होए आप दे जीवन ते रसना दे कल्याण निमित समूह माई भाई आखना करिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ। दोहेरा सिख संगत पाठी शस्त्रधर दर्श करन को चाहे।
इधर बहुत सारियां सिख संगतां वेख रहियां सन जदों प्रकाश होया ना नैणा देवी दे टिले ते, वो प्रकाश दे दर्शन सारिया ने कीते, दूर तक वो प्रकाश गया सी। तो संगत थले सी, उते महाराज जी दी आग्या नहीं सी आउण दी किसे नूं। तो उस वेले जितनियां सिख संगतां सन, सतगुरां दे जितने पट सूरमे सिपाही सन, सारे अपने अपने गात्रे शस्त्र धारण करके सब दे मन विच गुरु कलगीधर जी दे दर्शना दा सतगुरां दे दीदार करन दा चाओ है।
खरे उते पहुंचे ता बदन जोत देवताए।
सतगुरु जी दे दर्शन करन वास्ते संगत थले खड़ी सी, पहाड़ दे उते नहीं सी कोई। तो कलगीधर जी ने संगत दे मन दी भावना पूरी करन लई तिन्हां नूं दर्शन देण वास्ते महाराज गरीब नवाज पातशाह जी पहाड़ तो थले आए ने, और थले आके सतगुरां ने सारी संगत नूं दर्शन दिते ने। कलगीधर जी दे चेहरे दे उत्ते बड़ी वड्डी जोत दा प्रकाश है, इतना जलाल है चेहरे ते कि किसे कोलों निगाह चुक के महाराज जी दे चेहरे वल वेख नहीं हुंदा। इतना प्रकाश इतना प्रताप महाराज जी दे चेहरे उत्ते है।
चौपाई ताए ताए और करे अगवाए।
दौड़ दौड़ के जिन्ने सिख सन, जिन्ने सेवक सन, जिन्ने सिपाही सन, अगे आके सतगुरु जी दे चरणा विच
नमो करन को नर उतलाए।
बड़ा उतला के काली नाल आके सतगुरां दे चरणा विच नमस्कार करदे ने। सब दे मन विच गुरु चरणा विच मत्था टेकन दी भावना है, सतगुरां दे चरणा ते वंदना करन नमस्कार करन दी इच्छा है। इस इच्छा नूं अपने हिरदे च धारण करके गुरसिख ते सिपाही सूरमे उतला के महाराज जी वल वध के अगे आए हन।
तिप्त तेज के चरणन पर।
सतगुरां दा तेज बहुत ज्यादा है, इतना तेज है कि वो तेज सहन नहीं हो रहा। इतना प्रताप है चेहरे ते कि महाराज जी दे चेहरे वल निगाह भर के वेख नहीं हुंदा। ऐसे महान दीप्त तेज वाले प्रकाश वाले सतगुरां दे पवित्र चरण कमलां दे उत्ते गुरु के सिख मत्था टेकदे ने, नमस्कारां करदे हन।
दर्शे अपूर्व गुर को करें।
सतगुरु सच्चे पातशाह जी महाराज जी दे आश्चर्यता भरे विस्माद भरे दर्शन सारे गुरु के सिख कर रहे हन।
उगर तोर गुर को तब देखा।
सतगुरु गुरु कलगीधर पातशाह जी महाराज जी दा अज उगर त्योर है, अज बड़ा आश्चर्य ते विस्मादी जिहा तौर है महाराज सच्चे पातशाह जी दा। पहला नालो महाराज जी दा चेहरा तब्दील होया होया है, पहला नालो महाराज सच्चे पातशाह जी दा जेड़ा रुख है सुभाव है वो तब्दील होया जापदा है। जिन्ने भी सिख सन सारे चुप कीते रहे, किसे ने कोई वचन नहीं कीता, कोई गुरु का सिख कुछ बोलिया नहीं, सारे सिख उस वेले चुप कीते रहे।
अदब साथ सुखचित होए दूर।
और जिन्ने सिख सन सतगुरां दा अदब करन वास्ते महाराज जी दा सत्कार करन वास्ते गुरुदेव दे अदब विच दूर हो के खलो गए ने। पहला मत्था टेकिया कोल आके, फिर तेज इन्ना सी कि वो तेज चलिया नहीं सी जांदा सिखां पासों, महाराज जी दे चरणा ते नमस्कार करके सुखचित हो के सतगुरां दे अदब विच सत्कार विच वो गुरु के सिख कुछ दूरी ते जाके खलो गए हन।
पाछे गमने संकट पूर।
और सतगुरु जी दे पिछे पिछे टुरे जांदे ने। महाराज जी उत्थों आनंदपुर साहब नूं चल पए, पहाड़ तों थले उतरे श्री आनंदपुर साहब नूं रुखसत हो गए चल पए। ते जिन्ने सिख सन मन विच सब दे डर है, सतगुरां दा भय है, क्योंकि गुरसिख दा धर्म ही है कि अपने गुरु के भय विच रहना, गुरु के डर विच रहना। सतगुरां दे भय विच रहण वाला ही सिख है, जिहड़ा गुरु का भय नहीं रखता वह गुरु का सिख नहीं हो सकता। तो जितने भी सिख ने सतगुरां दे भय करके गुरुदेव का डर अपने हिरदे च धारण करके पिछे पिछे चले जा रहे हैं।
कीतक दिशा शक देते
हुण कई ब्राह्मण जिहड़े पहला आनंदपुर साहब रह रहे सन वह आ गए, उन्होंने भी आके सतगुरु जी दे दर्शन दीदार कीते हन।
बधाई मंगल केते
और बधाइयां देंदे ने आके सतगुरां नूं, बधाई है गरीब नवाज कि आप जी ने अकाल पुरख परमेश्वर दी शक्ति दे दर्शन कर लए ने, परमेश्वर दी शक्ति नूं मात लोक दी धरती ते प्रगट करके उहदे दर्शन कीते हन, वधाई होवे। इस तरह सारे अनेक प्रकार दे सिख आके जिहड़े ब्राह्मण आदिक ने ਉਹ ਵਧਾਈਆਂ ਦਿੰਦੇ ਨੇ, ਅਨੇਕ ਪ੍ਰਕਾਰ ਦੇ ਮੰਗਲ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਭਈ ਤੁਰੰਗਮ ਪਰ ਸਵਾਰ
ਕਲਗੀਧਰ ਜੀ ਘੋੜੇ ਤੇ ਸਵਾਰ ਹੋਏ ਨੇ, ਪਹਿਲਾਂ ਪਹਾੜ ਤੋਂ ਥੱਲੇ ਉਤਰੇ, ਸਹਿਜੇ ਸਹਿਜੇ ਥੱਲੇ ਆਣ ਕੇ ਮਹਾਰਾਜ ਜੀ ਦਾ ਘੋੜਾ ਸਵਾਰ ਸੀ, ਤਿਆਰ ਸੀ, ਆ ਕੇ ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਨਰ ਕਰ ਦਰਸ਼ਨ ਹੋਵਤ ਲਾ
ਔਰ ਬਹੁਤ ਸਾਰੇ ਸਿੱਖਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਕਤਾਰਾਂ ਲੱਗੀਆਂ ਹੋਈਆਂ, ਸਾਰੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਨੇ, ਮਹਾਰਾਜ ਜੀ ਦੇ ਦੀਦਾਰ ਕਰ ਰਹੇ ਹਨ।
ਸੰਧਿਆ ਸਮੇਂ ਉਤਲੋ ਆਏ
ਸੰਧਿਆ ਸਮੇਂ ਤੱਕ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵੱਲ ਵਾਪਸ ਆ ਗਏ।
ਆਨੰਦਪੁਰ ਮੈਂ ਉਤ ਵਧਾਏ
ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ। ਗੁਰੂ ਕੇ ਸਿੱਖ ਆਪਸ ਵਿਚ ਮਿਲਦੇ ਵਧਾਈਆਂ ਦਿੰਦੇ ਨੇ, ਸਤਿਗੁਰਾਂ ਨੂੰ ਮਿਲਦੇ ਨੇ ਵਧਾਈਆਂ ਦਿੰਦੇ ਨੇ, ਸਭ ਗੁਰਸਿੱਖਾਂ ਦੇ ਮਨਾਂ ਵਿਚ ਵਧਾਈਆਂ ਦੀ ਬਿਰਤੀ ਬਣੀ ਹੋਈ ਹੈ।
ਸ੍ਰੀ ਗੁਜਰੀ ਟਿਕ ਜਿਸ ਨਰ ਕਹਿਓ
ਔਰ ਇੱਕ ਸੇਵਾਦਾਰ ਨੇ ਭੱਜ ਕੇ ਜਾ ਕੇ ਮਾਤਾ ਗੁਜਰੀ ਜੀ ਨੂੰ ਵੀ ਦੱਸਿਆ, ਮਾਤਾ ਜੀ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਕੇ ਤੇ ਇਸ ਨੂੰ ਸਾਕਸ਼ਾਤਕਾਰ ਕਰ ਲਿਆ ਔਰ ਦਰਸ਼ਨ ਕਰਕੇ ਅਕਾਲ ਪੁਰਖ ਦੀ ਸ਼ਕਤੀ ਨੂੰ ਆਪਣੇ ਹਿਰਦੇ ਵਿਚ ਨਿਵਾਸ ਕਰਾ ਕੇ ਸਤਿਗੁਰੂ ਜੀ ਨੈਣਾ ਦੇਵੀ ਦੇ ਟਿੱਲੇ ਤੋਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਗਏ ਹਨ।
ਚਿਤ ਮੈਂ ਚਿਓ ਪਦਾਰਥ ਲਇਓ
ਔਰ ਜੋ ਆਪਣੇ ਚਿਤ ਵਿਚ ਗੁਰੂ ਸਾਹਿਬ ਜੀ ਚਾਹੁੰਦੇ ਸਨ ਉਹ ਮਹਾਰਾਜ ਜੀ ਨੇ ਆਪਣੀ ਚਾਹਨਾ ਪੂਰੀ ਕਰ ਲਈ ਹੈ। ਜੋ ਪਦਾਰਥ ਉਹਨਾਂ ਨੂੰ ਚਾਹੀਦਾ ਸੀ ਉਹ ਪਦਾਰਥ ਗੁਰੂ ਕਲਗੀਧਰ ਜੀ ਨੂੰ ਪ੍ਰਾਪਤ ਹੋ ਗਿਆ ਹੈ।
ਤਿਨਹੀ ਦੋਨੋ ਮਹਿਲ ਅਨੰਦੇ
ਇਸੇ ਤਰ੍ਹਾਂ ਮਾਤਾ ਜੀ ਨੂੰ ਦੱਸਿਆ, ਫਿਰ ਮਹਾਰਾਜ ਜੀ ਦੇ ਜਿਹੜੇ ਮਹਿਲ ਸਨ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਤਿਨਾਂ ਨੂੰ ਵੀ ਆ ਕੇ ਗੁਰਸਿੱਖਾਂ ਨੇ ਦੱਸਿਆ, ਸੁਣ ਕੇ ਸਤਿਗੁਰਾਂ ਦੇ ਦੋਨੋ ਮਹਿਲ ਵੀ ਬੜੇ ਆਨੰਦਿਤ ਹੋਏ, ਬੜੇ ਪ੍ਰਸੰਨ ਹੋਏ।
ਭੂਖਣ ਦੇ ਵਸਤਰ ਬਿਲੰਦੇ
ਬਹੁਤ ਸਾਰਾ ਧਨ ਗਹਿਣੇ ਆਦਿਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਕਾਰਜ ਵਾਸਤੇ ਕਿ ਸਤਿਗੁਰੂ ਜੀ ਨੇ ਜੋ ਕਾਰਜ ਰੰਭਿਆ ਸੀ ਉਹ ਪੂਰਨ ਹੋ ਗਿਆ। 11 ਮਹੀਨਿਆਂ ਦਾ ਸਮਾਂ ਲੱਗਾ ਔਰ ਬੜਾ ਵੱਡਾ ਕਾਰਜ ਸੀ ਉਹ ਪੂਰਾ ਹੋਇਆ, ਇਸ ਕਰਕੇ ਗਹਿਣੇ ਆਦਿਕ ਗੁਰਸਿੱਖਾਂ ਨੂੰ ਦਾਨ ਕਰ ਰਹੇ ਹਨ।
ਪੁੱਤਰ ਅਜੀਤ ਸਿੰਘ ਹੋਏ ਆਗੇ
ਸਤਿਗੁਰੂ ਜੀ ਮਹਿਲਾਂ ਵਿਚ ਆਏ ਨੇ ਔਰ ਇੰਨੇ ਨੂੰ ਸਤਿਗੁਰੂ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹ ਆਪਣੇ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਅੱਗੇ ਆਏ ਹਨ।
ਵਿਛੜੇ ਚਿਰ ਕੇ ਪਿਤ ਪਗ ਲਾਗੇ
ਬੜੇ ਦਿਨਾਂ ਤੋਂ ਆਪਣੇ ਪਿਤਾ ਜੀ ਨਾਲ ਵਿਛੜੇ ਹੋਏ ਸਨ, ਕਿਉਂਕਿ ਸਤਿਗੁਰੂ ਜੀ ਕਈ ਦਿਨ ਇਥੋਂ ਤੱਕ ਕਈ ਮਹੀਨੇ ਹੀ ਤਕਰੀਬਨ ਬੀਤ ਗਏ ਸਨ ਉਸ ਪਾਸੇ ਨੈਣਾ ਦੇਵੀ ਦੇ ਟਿੱਲੇ ਤੇ ਆਨੰਦਪੁਰ ਸਾਹਿਬ ਬਹੁਤ ਘੱਟ ਆਉਂਦੇ ਸਨ, ਇਸ ਕਰਕੇ ਕਈ ਦਿਨ ਹੋ ਗਏ ਸਨ ਵਿਛੜਿਆਂ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਪਿਤਾ ਨਾਲੋਂ। ਤੋ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ ਬੜਾ ਭਾਰੀ ਆਨੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਹਿਰਦੇ ਵਿਚ ਵਰਤਿਆ ਹੈ।
ਜਿਤ ਦੇਖੇ ਤਿਤ ਸਹਿਜ ਸੁਭਾਏ ਲੋਕ ਹਜ਼ਾਰੋਂ ਸੀਸ ਨਿਵਾਏ
ਸਤਿਗੁਰੂ ਜੀ ਜਿੱਧਰ ਵੀ ਵੇਖਦੇ ਨੇ ਸਹਿਜ ਸੁਭਾਏ ਸੁਤੇ ਸਿੱਧੀ ਸੁਭਾਵਕ ਵੇਖਦੇ ਨੇ ਜਿੱਧਰ ਵੇਖਦੇ ਨੇ ਖਾਲਸਾ ਜੀ ਹਜ਼ਾਰਾਂ ਦੀ ਗਿਣਤੀ ਚ ਸਿੱਖ ਮਹਾਰਾਜ ਜੀ ਜਦੋਂ ਵੇਖਦੇ ਨੇ ਤੇ ਆਪਣਾ ਸੀਸ ਝੁਕਾ ਲੈਂਦੇ ਨੇ, ਹਜ਼ਾਰਾਂ ਦੀ ਗਿਣਤੀ ਚ ਜਿੱਧਰ ਤੱਕਦੇ ਨੇ ਜਿੱਧਰ ਵੇਖਦੇ ਨੇ ਕਿਸੇ ਦੀ ਨਿਗਾਹ ਵਿਚ ਇੰਨੀ ਤਾਕਤ ਨਹੀਂ ਕਿ ਚਿਹਰਾ ਭਰ ਕੇ ਸਤਿਗੁਰਾਂ ਦਾ ਵੇਖ ਸਕਣ। ਇਸ ਕਰਕੇ ਸਤਿਗੁਰੂ ਜੀ ਜਦੋਂ ਵੇਖਦੇ ਨੇ ਤੇ ਸਾਰਿਆਂ ਦੇ ਸੀਸ ਝੁਕ ਜਾਂਦੇ ਨੇ, ਸਤਿਗੁਰੂ ਜੀ ਅੱਗੇ ਸਾਰੇ ਸਿੱਖ ਸੀਸ ਝੁਕਾ ਕੇ ਨਮਸਕਾਰਾਂ ਕਰਦੇ ਨੇ।
ਜ਼ੋਰਾਵਰ ਸਿੰਘ ਜ਼ੋਰਾਵਰ ਸਿੰਘ ਤਬ ਚਲ ਆਏ।
ਸਤਿਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਵੀ ਆ ਗਏ ਚੱਲ ਕੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਵੀ ਆਏ ਹਨ।
ਜੁਝਾਰ ਸਿੰਘ ਅਰਖਾਏ,
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਇਹ ਵੀ ਚੱਲ ਕੇ ਆਏ ਆਪਣੇ ਪਿਤਾ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਲਈ।
ਵੰਦਨ ਕਰਤ ਸੰਗੀ ਚੱਲੇ,
ਨਮਸਕਾਰ ਕੀਤੀ ਆ ਕੇ ਆਪਣੇ ਪਿਤਾ ਗੁਰੂ ਦੇ ਚਰਨਾਂ ਵਿਚ, ਔਰ ਪਿਤਾ ਗੁਰੂ ਦੇ ਚਰਨਾਂ ਵਿਚ ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਨਾਲ ਨਾਲ ਹੀ ਚੱਲ ਪਏ, ਮਹਾਰਾਜ ਜੀ ਦੇ ਨਾਲ ਨਾਲ ਹੀ ਚੱਲ ਪਏ।
ਪੁਰ ਨਰ ਨਾਰਦ ਨੂੰ ਹੈ ਖੱਲੇ,
ਔਰ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਪੁਰਖ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖੜੇ ਨੇ। ਜਦੋਂ ਸਤਿਗੁਰੂ ਜੀ ਬਾਜ਼ਾਰ ਚੋਂ ਗਲੀ ਚੋਂ ਲੰਘਦੇ ਨੇ ਤੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖੜੇ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਘਰ ਬੰਦੇ ਅਰ ਸੀਸ ਨਿਵਾਵਾ,
ਹੱਥ ਬੰਨਦੇ ਨੇ, ਹੱਥ ਜੋੜਦੇ ਨੇ, ਔਰ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਝੁਕਾਉਂਦੇ ਹਨ।
ਔਰ ਤੋਰ ਪਰਖੈ ਬਿਸਮਾਵਾ,
ਸਤਿਗੁਰੂ ਜੀ ਦਾ ਹੋਰ ਹੀ ਤੌਰ ਹੈ, ਮਹਾਰਾਜ ਜੀ ਦਾ ਬੜਾ ਬਿਸਮਾਦੀ ਜਿਹਾ ਤੌਰ ਬਣਿਆ ਹੋਇਆ, ਅਸਚਰਜ ਜਿਹਾ ਤੌਰ ਬਣਿਆ ਹੋਇਆ, ਵੇਖ ਵੇਖ ਕੇ ਸਭ ਹੈਰਾਨ ਹੋ ਰਹੇ ਨੇ। ਇੰਨਾ ਪ੍ਰਤਾਪ ਸਤਿਗੁਰੂ ਜੀ ਦੇ ਚਿਹਰੇ ਤੇ ਹੈ, ਇਤਨਾ ਜਲਾਲ ਹੈ ਕਿ ਉਹ ਪ੍ਰਤਾਪ ਵੇਖ ਕੇ ਸਭ ਦੇ ਸੀਸ ਬਦੋ ਬਦੀ ਝੁਕ ਜਾਂਦੇ ਹਨ।
ਕਹਿਣ ਸੁਣ ਕੇ ਸੋਨੇ ਕਰੇ,
ਸਤਿਗੁਰੂ ਜੀ ਕਿਸੇ ਨਾਲ ਕੋਈ ਵਚਨ ਨਹੀਂ ਕਰ ਰਹੇ। ਅੱਗੇ ਮਹਾਰਾਜ ਜੀ ਆਉਂਦੇ ਨੇ, ਚਿਰ ਬਾਅਦ ਆਉਂਦੇ ਤੇ ਸਿੱਖਾਂ ਨਾਲ ਵਚਨ ਵਿਲਾਸ ਕਰਦੇ ਆਉਂਦੇ ਸੀ, ਸਭ ਨਾਲ ਗੱਲਾਂ ਬਾਤਾਂ ਕਰਨੀਆਂ, ਹਾਲ ਚਾਲ ਪੁੱਛਣਾ। ਪਰ ਅੱਜ ਸਤਿਗੁਰੂ ਜੀ ਬੜੇ ਮਹੀਨਿਆਂ ਬਾਅਦ ਆਏ ਨੇ, ਪਰ ਅੱਜ ਸਤਿਗੁਰੂ ਜੀ ਕਿਸੇ ਨਾਲ ਕੋਈ ਬੋਲ ਚਾਲ ਨਹੀਂ ਰਹੇ। ਵੇਖਦੇ ਨੇ ਸਹਿਗ ਸੁਭਾਏ ਦ੍ਰਿਸ਼ਟੀ ਤੱਕ ਕੇ ਵੇਖਦੇ ਨੇ, ਨਾ ਮੁਸਕਰਾ ਰਹੇ ਨੇ। ਬੜੀ ਸੁੰਨ ਸਮਾਧੀ ਅਵਸਥਾ ਵਿਚ ਮਹਾਰਾਜ ਜੀ ਟਿਕੇ ਹੋਏ ਨੇ, ਔਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਦਾਸੀਨ ਤੌਰ ਬਣਿਆ ਹੋਇਆ ਹੈ।
ਰਸ ਪਰ ਦ੍ਰਿਗ ਨੇ ਕਿਸੋ ਨਿਹਾਰੇ,
ਵੇਖਦੇ ਨੇ ਤੇ ਨਿਗਾਹ ਵਿਚ ਕਰੁਣਾ ਦਾ ਰਸ ਭਰਿਆ ਹੁੰਦਾ। ਹੁਣ ਮਹਾਰਾਜ ਜੀ ਆਪਣੀ ਰਸ ਭਰੀ ਨਿਗਾਹ ਨਾਲ ਕਿਸੇ ਵੱਲ ਨਹੀਂ ਤੱਕ ਰਹੇ। ਬੜੇ ਅਲੌਕਿਕ ਜੇ ਰੰਗ ਵਿਚ ਮਹਾਰਾਜ ਜੀ ਦੇ ਨੇਤਰ, ਬੜੇ ਗਹਿਰ ਗੰਭੀਰ ਨੇਤਰ ਹਨ, ਔਰ ਉਹਨਾਂ ਗਹਿਰ ਗੰਭੀਰ ਨੇਤਰਾਂ ਨਾਲ ਮਹਾਰਾਜ ਜੀ ਕਿਸੇ ਵੱਲ ਧਿਆਨ ਨਾਲ ਗੌਰ ਨਾਲ ਨਹੀਂ ਵੇਖਦੇ।
ਉਦਾਸੀਨ ਸਭ ਤੋਂ ਰਸ ਏਕ,
ਮਨ ਦੀ ਉਦਾਸੀਨ ਬਿਰਤੀ ਬਣੀ ਹੋਈ ਹੈ, ਔਰ ਮਹਾਰਾਜ ਜੀ ਦੀ ਇੱਕ ਰਸ ਬਿਰਤੀ ਅੰਦਰ ਦੀ ਬਣੀ ਹੋਈ, ਉਦਾਸੀਨ ਬਿਰਤੀ ਹੈ ਔਰ ਇੱਕ ਰਸ ਬਿਰਤੀ ਬਣੀ ਹੋਈ ਹੈ।
ਤੇਜ ਉਗਰ ਪੈ ਜਲਦ ਵਿਵੇਕ,
ਮਹਾਰਾਜ ਜੀ ਦਾ ਤੇਜ ਬੜਾ ਉਗਰ ਭਾਰੀ ਪ੍ਰਤਾਪੀ ਹੈ, ਬੜਾ ਭਿਆਨਕ ਤੇਜ ਹੈ, ਔਰ ਇਹ ਤੇਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਨਾ ਜ਼ਿਆਦਾ ਹੈ ਕਿ ਗੁਰੂ ਕੇ ਸਿੱਖ ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ।
ਪੁਰ ਮੈਂ ਮੰਗਲ ਅਨੇਕ ਪ੍ਰਕਾਰਾ,
ਸਤਿਗੁਰੂ ਜੀ ਦੇ ਨਗਰ ਆਉਣ ਵਾਸਤੇ ਮਹਾਰਾਜ ਜੀ ਨੇ ਜੋ ਕਾਰਜ ਰੰਭਿਆ ਸੀ ਉਹ ਪੂਰਾ ਹੋਇਆ, ਉਹਦੇ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਬਹੁਤ ਸਾਰੇ ਅਨੇਕ ਪ੍ਰਕਾਰ ਦੇ ਮੰਗਲ ਕੀਤੇ ਜਾ ਰਹੇ ਨੇ।
ਗੁਰ ਆਗਮਨ ਜਲਦ ਜਨ ਭਾਰਾ,
ਸਤਿਗੁਰੂ ਜੀ ਦਾ ਆਗਮਨ ਇਸ ਤਰ੍ਹਾਂ ਹੈ ਮਾਨੋ ਸ੍ਰੀ ਅਨੰਦਪੁਰ ਸਾਹਿਬ ਵਿੱਚ, ਮਾਨੋ ਜਿਵੇਂ ਕਿਤੇ ਆਕਾਸ਼ ਵਿਚ ਬੱਦਲ ਭਰ ਕੇ ਛਾ ਕੇ ਆ ਗਏ ਹੋਣ, ਜਿਵੇਂ ਬੱਦਲ ਭਰ ਕੇ ਆਕਾਸ਼ ਵਿਚ ਛਾ ਕੇ ਆ ਗਏ ਹੋਣ।
ਜਲ ਪ੍ਰਮੋਦ ਕੋ ਬੋਬਰ ਖਾਇਓ,
ਉਹਨਾਂ ਬੱਦਲਾਂ ਵਿਚੋਂ ਜਿਵੇਂ ਮੀਂਹ ਵਰਸਦਾ ਹੈ, ਕਹਿੰਦੇ ਸਤਿਗੁਰੂ ਜੀ ਰੂਪੀ ਇਸ ਜਲਦ ਵਿਵੇਕ ਦੇ ਵਿਚ, ਜਲਦ ਬੱਦਲਾਂ ਦੇ ਵਿਚੋਂ ਜਿਹੜਾ ਪ੍ਰਮੋਦ ਦਾ ਖੁਸ਼ੀ ਦਾ ਜਿਹੜਾ ਮੀਂਹ ਹੈ, ਖੁਸ਼ੀ ਦਾ ਜਿਹੜਾ ਜਲ ਹੈ, ਉਹ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਵਰਸ ਰਿਹਾ ਹੈ।
ਤਪਤ ਹੋਤੀ ਉੱਪਰ ਰਹਿ ਛਾਇਓ,
ਔਰ ਜਿਹੜੀ ਤਪਸ਼ ਸੀ ਸਾਰਿਆਂ ਦੇ ਅੰਦਰ ਦੀ, ਉਹ ਤਪਸ਼ ਮਹਾਰਾਜ ਜੀ ਦੀ ਕਿਰਪਾ ਤੇ ਕਰੁਣਾ ਨਾਲ, ਮਹਾਰਾਜ ਜੀ ਦੇ ਦਰਸ਼ਨਾਂ ਦੇ ਮੀਂਹ ਦੇ ਨਾਲ ਸਾਰਿਆਂ ਦੇ ਅੰਦਰ ਦੀ ਤਪਸ਼ ਬੁਝਦੀ ਜਾ ਰਹੀ ਹੈ, ਔਰ ਉਹ ਤਪਸ਼ ਦੇ ਉੱਤੇ ਮਾਨੋ ਜਿਵੇਂ ਛਾਂ ਬਣ ਗਈ ਹੈ।
ਮੰਦਰ ਸੁੰਦਰ ਅੰਦਰ ਗਏ,
ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਆਪਣੇ ਸੋਹਣੇ ਮੰਦਰਾਂ ਵਿਚ, ਜਿੱਥੇ ਸਾਹਿਬ ਜੀ ਦਾ ਮੰਦਿਰ ਹੈ, ਮਹਾਰਾਜ ਜੀ ਦਾ ਨਿਵਾਸ ਹੈ, ਸਤਿਗੁਰੂ ਜੀ ਦੇ ਮਹਿਲ ਹਨ, ਸਤਿਗੁਰੂ ਜੀ ਆਪਣਿਆਂ ਮਹਿਲਾਂ ਵਿਚ ਆਪਣਿਆਂ ਮੰਦਰਾਂ ਵਿਚ ਆਏ ਹਨ।
ਚਾਰੂ ਸਿੰਘਾਸਨ ਬੈਠਦੇ,
ਬੜਾ ਸੁੰਦਰ ਸਿੰਘਾਸਨ ਹੈ ਸਤਿਗੁਰੂ ਜੀ ਦਾ, ਬੜਾ ਸੋਹਣਾ ਸਿੰਘਾਸਣ ਹੈ ਸੋਨੇ ਦਾ। ਉਸ ਸਿੰਘਾਸਣ ਤੇ ਆਣ ਕੇ ਕਲਗੀਧਰ ਪਾਤਸ਼ਾਹ ਜੀ ਬੈਠੇ ਹਨ।
ਪੰਚਾਮ੍ਰਿਤ ਕਰ ਕਰ ਪ੍ਰਤੋਵਾ,
ਮਹਾਰਾਜ ਜੀ ਦੇ ਹੁਕਮ ਦੇ ਨਾਲ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ, ਖੁੱਲੀਆਂ ਦੇਗਾਂ ਗੁਰੂ ਕੇ ਸਿੱਖ ਤਿਆਰ ਕਰ ਕਰਕੇ ਲੈ ਕੇ ਆਏ ਹਨ।
ਗੁਰ ਕੋ ਦਰਸ਼ਨ ਜੁਆ,
ਘਰਾਂ ਵਿੱਚੋਂ ਸਿੱਖ ਦੇਗਾਂ ਤਿਆਰ ਕਰਕੇ ਲਿਆਏ, ਵਿਧੀ ਸਹਿਤ, ਬੜੀ ਵਿਧੀ ਸਹਿਤ, ਪਵਿੱਤਰਤਾ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਘਰਾਂ ਚੋਂ ਲੈ ਕੇ ਆਉਂਦੇ ਸਿੱਖ, ਨਾਲੇ ਦੇਗ ਭੇਟ ਕਰਦੇ ਸਤਿਗੁਰਾਂ ਨੂੰ, ਨਾਲੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਆਨ ਕਰਾਵਤ ਸਿੱਖ ਅਰਦਾ, ਧਰੈ ਤੂਸ਼ਨੀ ਬੈਠੇ ਪਾਸ,
ਬਹੁਤ ਸਾਰੇ ਸਿੱਖ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਾਉਂਦੇ ਨੇ ਮੇਵੜਿਆਂ ਪਾਸੋਂ। ਮੇਵੜੇ ਸਿੱਖ ਅਰਦਾਸੀਏ ਸਤਿਗੁਰਾਂ ਦੇ ਚਰਨਾਂ ਵਿਚ ਆਏ ਹੋਏ ਗੁਰਸਿੱਖਾਂ ਦੀ ਅਰਦਾਸ ਕਰਦੇ ਨੇ। ਅਤ ਪ੍ਰਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਸਾਰੇ ਗੁਰੂ ਕੇ ਸਿੱਖ ਬੜੇ ਪਿਆਰ ਤੇ ਭਾਵ ਸਹਿਤ ਕਰਦੇ ਹਨ।
ਦੀਪਕ ਮਾਲਾ ਸਭਿਨ ਕਰੇ,
ਸਾਰੇ ਆਨੰਦਪੁਰ ਸਾਹਿਬ ਵਿਚ ਘਰ ਘਰ ਵਿਚ ਗੁਰਸਿੱਖਾਂ ਨੇ ਅੱਜ ਦੀਪ ਮਾਲਾ ਕੀਤੀ। ਸੰਧਿਆ ਦੇ ਸਮੇਂ ਸਤਿਗੁਰੂ ਆਏ, ਰਾਤ ਪੈ ਗਈ, ਗੁਰਸਿੱਖਾਂ ਨੇ ਆਪਣੇ ਘਰਾਂ ਵਿਚ ਦੀਪ ਮਾਲਾ ਕੀਤੀ, ਦੀਪ ਮਾਲਾ ਦਾ ਪ੍ਰਕਾਸ਼ ਕੀਤਾ ਹੈ। ਦੇਸੀ ਘਿਓ ਦੇ ਦੀਵੇ ਜਗਾਏ ਨੇ ਜੋ ਖੁਸ਼ੀ ਦਾ ਪ੍ਰਤੀਕ ਨੇ। ਖਾਲਸਾ ਜੀ, ਸਤਿਗੁਰਾਂ ਦੇ ਦਰਬਾਰਾਂ ਦੇ ਅੰਦਰ ਗੁਰੂ ਘਰਾਂ ਵਿਚ ਜੋ ਦੀਵੇ ਜਗਾਏ ਜਾਂਦੇ ਨੇ, ਜੋਤ ਜਗਾਈ ਜਾਂਦੀ ਹੈ, ਉਹ ਪੁਰਾਤਨ ਸਮੇਂ ਦੀ ਮਰਿਆਦਾ ਹੈ। ਅੱਜ ਕੱਲ ਕਈ ਗੁਰਸਿੱਖ ਖੰਡਨ ਮੰਡਨ ਵਿਚ ਪੈ ਜਾਂਦੇ ਨੇ ਔਰ ਇੱਥੋਂ ਤੱਕ ਕਹਿਣ ਲੱਗ ਪੈਂਦੇ ਨੇ ਜੀ, ਕਹਿੰਦੇ ਉਦੋਂ ਤਾਂ ਲੋੜ ਹੁੰਦੀ ਸੀ ਤਾਂ ਦੇਸੀ ਘਿਓ ਦਾ ਦੀਵਾ ਜਗਾ ਦਿੱਤਾ ਜਾਂਦਾ ਸੀ, ਤੇ ਹੁਣ ਤਾਂ ਨਵੀਨ ਸਮਾਂ ਆ ਗਿਆ ਤੇ ਨਵੀਨ ਸਮੇਂ ਵਿੱਚ ਰੋਸ਼ਨੀ ਦੇ ਪ੍ਰਬੰਧ ਹੋਰ ਬੜੇ ਬੜੇ ਹੋ ਗਏ ਨੇ, ਤੇ ਆਹ ਲਾਈਟਾਂ ਲੱਗ ਗਈਆਂ ਨੇ, ਟਿਊਬਾਂ ਲੱਗ ਗਈਆਂ ਨੇ, ਹੁਣ ਕੀ ਲੋੜ ਹੈ ਜੋਤ ਦੀ, ਕਈ ਖੰਡਨ ਕਰਦੇ ਨੇ। ਪਰ ਇਹ ਜੋਤ ਸ਼ਹੀਦਾਂ ਦੀ ਹੈ, ਇਹ ਜੋਤ ਸਤਿਗੁਰਾਂ ਦੇ ਦਰਬਾਰ ਦਾ ਪ੍ਰਕਾਸ਼ ਹੈ ਔਰ ਇਹ ਜੋਤ ਐਸੇ ਨਵੀਨਤਾ ਦੇ ਨਾਂ ਦੇ ਉੱਤੇ ਕਹੀਏ ਕਿ ਹੁਣ ਨਵੇਂ ਯੁੱਗ ਆ ਗਏ ਨੇ ਜੀ, ਹੁਣ ਇਹਨਾਂ ਦੀ ਲੋੜ ਨਹੀਂ, ਫਿਰ ਤਾਂ ਲੋਕ ਇਹ ਵੀ ਕਹਿਣ ਲੱਗ ਪੈਣਗੇ ਵੀ ਨਵੇਂ ਯੁੱਗ ਆ ਗਏ ਨੇ, ਹੁਣ ਕਿਰਪਾਨਾਂ ਦੀ ਵੀ ਲੋੜ ਕੋਈ ਨਹੀਂ। ਨਵੇਂ ਯੁੱਗ ਦੇ ਵਿੱਚ ਤਾਂ ਬੰਦੂਕਾਂ ਚਾਹੀਦੀਆਂ ਨੇ, ਮਿਜ਼ਾਇਲਾਂ ਚਾਹੀਦੀਆਂ ਨੇ, ਨਵੇਂ ਯੁੱਗ ਦੇ ਵਿੱਚ ਤਾਂ ਅੱਜ ਕੱਲ੍ਹ ਕੰਪਿਊਟਰ ਦੇ ਵਿੱਚ, ਲੈਪਟੋਪ ਦੇ ਵਿੱਚ, ਮੋਬਾਈਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਗਏ ਨੇ, ਫਿਰ ਹੌਲੇ ਹੌਲੇ ਕਹਿਣਗੇ ਏਦਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਦੀ ਵੀ ਲੋੜ ਕੋਈ ਨਹੀਂ ਜੀ, ਹੁਣ ਤਾਂ ਨਵੀਨ ਸਮਾਂ ਆ ਗਿਆ। ਖਾਲਸਾ ਜੀ, ਜੋ ਪੁਰਾਤਨ ਮਰਿਆਦਾਵਾਂ ਗੁਰੂ ਘਰ ਦੀਆਂ ਚੱਲ ਰਹੀਆਂ ਨੇ ਉਹਨਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ, ਉਹ ਜਿਉਂ ਕੀਆਂ ਤਿਉਂ ਬਣੀਆਂ ਰਹਿਣੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਦੇ ਆਵਣ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਘਰ ਘਰ ਵਿੱਚ ਗੁਰਸਿੱਖਾਂ ਨੇ ਦੀਪਮਾਲਾ ਕੀਤੀ ਹੈ, ਦੇਸੀ ਘਿਓ ਦੇ ਦੀਵੇ ਜਗਾਏ ਹਨ।
ਘਰ ਕਰਕੇ ਸਿਖਨ ਪਰ ਧਰੇ,
ਔਰ ਉਹ ਦੀਵੇ ਜਗਾ ਕੇ ਆਪਣੇ ਘਰਾਂ ਦੇ ਸਿਖਰਾਂ ਦੇ ਉੱਤੇ, ਘਰਾਂ ਦੀਆਂ ਚੋਟੀਆਂ ਦੇ ਉੱਤੇ, ਦੀਵਾਰਾਂ ਦੇ ਉੱਤੇ ਰੱਖੇ ਨੇ ਪ੍ਰਕਾਸ਼ ਕਰਨ ਲਈ।
ਨੌਬਤ ਬਾਜਤ ਦੀਰਗ ਪੌਰ,
ਔਰ ਪ੍ਰਕਾਸ਼ ਕਰਨਾ ਖੁਸ਼ੀ ਦਾ ਪ੍ਰਤੀਕ ਹੈ, ਆਪਣੀ ਖੁਸ਼ੀ ਨੂੰ ਜ਼ਾਹਰ ਕਰਨਾ ਹੈ, ਕਿਉਂਕਿ ਅੰਦਰ ਦੇ ਗਿਆਨ ਦਾ ਜਦੋਂ ਪ੍ਰਕਾਸ਼ ਹੁੰਦਾ ਤਾਂ ਝਿਲਮਿਲ ਕਾਰਦ ਸੰਤਾ, ਉੱਥੇ ਵੀ ਝਿਲਮਿਲ ਝਿਲਮਿਲ ਪ੍ਰਕਾਸ਼ ਹੁੰਦਾ ਹੈ। ਅੰਦਰ ਦੀ ਪ੍ਰੇਰਣਾ ਤੋਂ ਹੀ ਬਾਹਰ ਦੀ ਪ੍ਰੇਰਣਾ ਲਈ ਗਈ, ਜਿਵੇਂ ਅੰਦਰ ਝਿਲਮਿਲ ਝਿਲਮਿਲ ਹੁੰਦੀ ਹੈ ਤੇ ਖੁਸ਼ੀ ਹੁੰਦੀ ਹੈ, ਤੈਸੇ ਬਾਹਰ ਦੀ ਖੁਸ਼ੀ ਨੂੰ ਵਿਅਕਤ ਕਰਨ ਲਈ, ਪ੍ਰਗਟ ਕਰਨ ਲਈ ਦੀਪਮਾਲਾ ਕੀਤੀ ਜਾਂਦੀ ਹੈ, ਆਪਣੀ ਖੁਸ਼ੀ ਨੂੰ ਜ਼ਾਹਰ ਕਰਨ ਵਾਸਤੇ ਦੀਪਮਾਲਾ ਕੀਤੀ ਜਾਂਦੀ, ਗੁਰਸਿੱਖ ਕਰ ਰਹੇ ਨੇ।
ਸ਼ੰਕ ਨਵੀਰਨ ਨਫੀਰਨ ਕੇ ਗਨ ਸ਼ੋਰ,
ਔਰ ਦੀਪਮਾਲਾ ਦੇ ਨਾਲ ਨਾਲ ਗੁਰੂ ਘਰ ਦੇ ਵਿਚ ਨੌਬਤਾਂ ਵੱਜ ਰਹੀਆਂ ਨੇ, ਬੜੇ ਬੜੇ ਦੀਰਘ ਨੌਬਤਾਂ ਸਤਿਗੁਰਾਂ ਦੇ ਘਰ ਵਿਚ ਵੱਜ ਰਹੀਆਂ ਨੇ, ਸੰਖ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਜਿਨ੍ਹਾਂ ਨਫੀਰੀਆਂ ਸ਼ਹਿਨਾਈਆਂ ਸੰਖਾਂ ਤੇ ਨੌਬਤਾਂ ਦੀ ਆਵਾਜ਼ ਦਾ ਸ਼ੋਰ ਦੂਰ ਦੂਰ ਤੱਕ ਸੁਣਾਈ ਦੇ ਰਿਹਾ ਹੈ।
ਅਤਿ ਉਤਸਵ ਪਾ ਨਗਰ ਮਜਾਰੇ, ਜੈ ਸਤਿਗੁਰ ਕੀ ਕਹਿ ਨਰ ਨਾਰੇ,
ਅਤ ਦਾ ਉਤਸਵ ਸਾਰੇ ਨਗਰ ਦੇ ਅੰਦਰ ਹੋ ਰਿਹਾ, ਸਭ ਕਹਿ ਰਹੇ ਨੇ ਹੇ ਸਤਿਗੁਰੂ ਗਰੀਬ ਨਵਾਜ ਗੁਰੂ ਕਲਗੀਧਰ ਜੀ ਆਪ ਜੀ ਦੀ ਜੈ ਹੈ, ਜੈ ਹੈ। ਜਿਤਨੇ ਨਰ, ਜਿਤਨੀਆਂ ਨਾਰੀਆਂ, ਜਿਤਨੀਆਂ ਇਸਤਰੀਆਂ, ਜਿਤਨੇ ਪੁਰਖ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਸਿੱਖ ਸਿੱਖਣੀਆਂ ਹਨ, ਸਭ ਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਜੀ ਦੀ ਜੈ ਜੈਕਾਰ ਕਰ ਰਹੇ ਨੇ।
ਖਾਨ ਪਾਨ ਕਰ ਕਰ ਗੁਰਸਾਤੀ,
ਔਰ ਇਸ ਪ੍ਰਕਾਰ ਨਾਲ ਖਾਨ ਪਾਨ ਕਰਦੇ, ਨਾਲੇ ਲੰਗਰ ਪ੍ਰਸ਼ਾਦਾ ਛਕਦੇ, ਗੁਰੂ ਦੀਆਂ ਗੱਲਾਂ ਕਰਦੇ ਨੇ। ਹਰ ਇੱਕ ਸਿੱਖ ਦੀ ਰਸਨਾ ਤੇ ਗੁਰੂ ਦੀ ਬਾਤ ਹੈ ਕਹਿੰਦੇ ਅੱਜ ਗੁਰੂ ਸਾਹਿਬ ਦਾ ਚਿਹਰਾ ਅਲੌਕਿਕ ਸੀ। ਅੱਜ ਮਹਾਰਾਜ ਜੀ ਦੇ ਚਿਹਰੇ ਵੱਲ ਨਿਗਾਹ ਭਰ ਕੇ ਪਹਿਲਾਂ ਵੀ ਨਹੀਂ ਸੀ ਵੇਖ ਹੁੰਦਾ, ਪਰ ਅੱਜ ਜਿੰਨਾ ਪ੍ਰਤਾਪ ਸੀ ਉਹ ਇੰਨਾ ਜ਼ਿਆਦਾ ਪ੍ਰਤਾਪ ਸੀ ਕਿ ਚੱਲਿਆ ਨਹੀਂ ਸੀ ਜਾਂਦਾ, ਇੰਨਾ ਤੇਗ ਸੀ ਕਿ ਉਹ ਚੱਲਿਆ ਨਹੀਂ ਸੀ ਜਾਂਦਾ। ਇਸ ਤਰ੍ਹਾਂ ਗੁਰੂ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਨੇ।
ਸਗਰੇ ਸੁਭ ਜਥਾ ਸੁਖ ਰਾਤੇ,
ਰਾਤ ਦਾ ਸਮਾਂ ਸੀ, ਭੋਜਨ ਆਦਿਕ ਛਕਣ ਤੋਂ ਬਾਅਦ ਸਾਰੇ ਆਪੋ ਆਪਣੇ ਆਸਣਾਂ ਤੇ ਸੁੱਤੇ ਹਨ।
ਬੜੀ ਪ੍ਰਾਤ ਤੇ ਸਤਿਗੁਰ ਜਾਗੇ, ਸੋਚ ਇਸ਼ਨਾਨ ਕਰਨ ਪ੍ਰਭ ਲਾਗੇ।
ਕਲਗੀਧਰ ਜੀ ਦਾ ਨਿਤ ਨੇਮ ਸੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣਾ। ਕਲਗੀਧਰ ਜੀ ਜਾਗੇ ਨੇ, ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚ ਇਸ਼ਨਾਨ ਕਰਨ ਲੱਗੇ ਹਨ।
ਬਸਤਰ ਸ਼ਸਤਰ ਸਭ ਅੰਗ ਸਜਾਏ,
ਸੋਹਣੇ ਸ਼ਸਤਰ ਬਸਤਰ ਮਹਾਰਾਜ ਜੀ ਨੇ ਆਪਣੇ ਅੰਗਾਂ ਤੇ ਸਰੀਰ ਤੇ ਧਾਰਨ ਕੀਤੇ ਹਨ।
ਲੈਣ ਹਾਰ ਜੇ ਧਨਗਨ ਆਏ,
ਇਹਨੇ ਨੂੰ ਲੈਣ ਵਾਲੇ ਜਿਹੜੇ ਮਾਇਆ ਆਦਿਕ ਲੈਣ ਵਾਲੇ ਦਾਨ ਲੈਣ ਵਾਸਤੇ ਕਿ ਗੁਰੂ ਸਾਹਿਬ ਜੀ ਨੇ ਬੜਾ ਵੱਡਾ ਕਾਰਜ ਸਿੱਧ ਕੀਤਾ ਹੈ, ਮਹਾਰਾਜ ਜੀ ਦਾ ਮਨੋਰਥ ਪੂਰਨ ਹੋਇਆ ਹੈ, ਇਸ ਕਰਕੇ ਖੁਸ਼ੀ ਵਾਸਤੇ ਸਤਿਗੁਰਾਂ ਕੋਲੋਂ ਦਾਨ ਲੈਣ ਲਈ ਲੈਣ ਵਾਲੇ ਬਹੁਤ ਆਏ।
ਸਭ ਕੋ ਦੀਨ ਸਦਾਨ ਘਨੇਰੇ,
ਗੁਰੂ ਘਰੋਂ ਸਭ ਨੂੰ ਦਾਨ ਦਿੱਤਾ ਗਿਆ, ਸਭ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਗਈਆਂ ਨੇ।
ਲੇਕਰ ਸਭ ਕੇ ਆਨੰਦ ਘਨੇਰੇ,
ਸਭ ਨੇ ਦਾਨ ਪ੍ਰਾਪਤ ਕੀਤਾ ਤੇ ਸਭ ਦੇ ਅੰਦਰ ਬੜਾ ਭਾਰੀ ਆਨੰਦ ਵਰਤਿਆ, ਸਭ ਅੰਦਰ ਬੜੀ ਭਾਰੀ ਖੁਸ਼ੀ ਵਰਤੀ ਹੈ।
ਹੁਕਮ ਜਗ ਕਰਬੇ ਕੋ ਦਿਓ,
ਧਰ ਨੇ ਹੁਕਮ ਕੀਤਾ ਕਿ ਭਾਈ ਇੱਕ ਵੱਡਾ ਯੱਗ ਕਰੋ। ਯੱਗ ਕਰਨ ਦਾ ਮਤਲਬ ਸੀ ਬਹੁਤ ਸਾਰੇ ਭਾਂਤ ਭਾਂਤ ਦੇ ਪਕਵਾਨ ਬਣਾਓ, ਸਬਜ਼ੀਆਂ ਭਾਜੀਆਂ ਤਰਕਾਰੀਆਂ ਮਠਿਆਈਆਂ ਬਣਾਓ ਤੇ ਗੁਰੂ ਕੀਆਂ ਸੰਗਤਾਂ ਨੂੰ ਸੱਦ ਕੇ ਉਹਨਾਂ ਨੂੰ ਛਕਾਓ, ਕਿਉਂਕਿ ਬੜਾ ਵੱਡਾ ਕਾਰਜ ਸਿੱਧ ਹੋਇਆ। ਖੁਸ਼ੀ ਵਾਸਤੇ ਮਹਾਰਾਜ ਜੀ ਨੇ ਆਖਿਆ ਵੀ ਖੁੱਲੇ ਲੰਗਰ, ਵਧੀਆ ਲੰਗਰ ਜਿਹੜੇ ਨੇ ਉਹ ਤਿਆਰ ਕੀਤੇ ਜਾਣ, ਇੱਕ ਬੜਾ ਵੱਡਾ ਭਾਰੀ ਯੱਗ ਕੀਤਾ ਜਾਵੇ।
ਅਨਕ ਆਹਾਰ ਸਨਿਗਧੈ ਭਇਓ,
ਯੱਗ ਦਾ ਮਤਲਬ ਇੱਥੇ ਕੋਈ ਬ੍ਰਾਹਮਣੀ ਰੀਤੀ ਰਿਵਾਜ ਵਾਲੇ ਯੱਗ ਦੀ ਗੱਲ ਨਹੀਂ ਹੋ ਰਹੀ, ਇਹ ਯੱਗ ਦਾ ਮਤਲਬ ਹੈ ਇੱਕ ਬੜਾ ਵੱਡਾ ਭਾਰੀ ਲੰਗਰ ਕਰਨਾ, ਉਹਨੂੰ ਯੱਗ ਹੀ ਕਹਿ ਦਿੰਦੇ ਨੇ ਵੀ ਬੜਾ ਵੱਡਾ ਯੱਗ ਹੈ। ਇਹਦੇ ਵਰਗਾ ਯੱਗ ਨਹੀਂ ਕਿਸੇ ਭੁੱਖੇ ਨੂੰ ਭੋਜਨ ਛਕਾਉਣਾ, ਅਭਿਆਗਤ ਨੂੰ ਰੋਟੀ ਦੇਣੀ, ਇਹ ਤਾਂ ਬੜਾ ਵੱਡਾ ਯੱਗ ਹੈ। ਸਤਿਗੁਰੂ ਜੀ ਦੇ ਹੁਕਮ ਵਾਸਤੇ ਮਹਾਰਾਜ ਜੀ ਹੁਕਮ ਕੀਤਾ ਕਿ ਭਾਂਤ ਭਾਂਤ ਦੇ ਪਕਵਾਨ ਤਿਆਰ ਕਰੋ, ਅਨੇਕ ਪ੍ਰਕਾਰ ਦੇ ਆਹਾਰ ਜਿਹੜੇ ਨੇ ਸਨਿਗਧ ਮਿੱਠੇ ਘਿਓ ਵਾਲੇ ਉਹ ਤਿਆਰ ਕਰੋ।
ਪੰਚਾਮ੍ਰਿਤ,
ਪੂੜੀਆਂ ਪੂੜੇ ਬਹੁਤ ਸਾਰਾ ਕੜਾ ਆਦਿਕ ਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਹੈ।
ਪ੍ਰਸਾਦ ਬੋਲੇ ਪਟ ਜਿਤ ਕਿਤ,
ਔਰ ਸਾਰੀਆਂ ਸੰਗਤਾਂ ਨੂੰ ਸੱਦੇ ਭੇਗ ਦਿੱਤੇ, ਜਿੰਨੇ ਮਹਾਤਮਾ ਸਾਧੂ ਸਨ, ਜਿੰਨੇ ਸੰਤ ਮਹੰਤ ਜਾਂ ਜਿੰਨੇ ਗੁਰੂ ਕੇ ਸਿੱਖ ਨੇ, ਸਭ ਨੂੰ ਸੱਦਾ ਭੇਜਿਆ ਲੰਗਰ ਛਕਣ ਵਾਸਤੇ।
ਮਨ ਭਾਵਤ ਭੋਜਨ ਕੋ ਖਾਇਓ,
ਜਿੰਨੀ ਸੰਗਤ ਆਈ ਜਿੰਨੇ ਸਿੱਖ ਆਏ ਸਭ ਨੇ ਮਨ ਭਾਉਂਦਾ ਲੰਗਰ ਛਕਿਆ, ਮਨ ਭਾਉਂਦਾ ਭੋਜਨ ਗੁਰੂ ਕੇ ਲੰਗਰਾਂ ਵਿੱਚੋਂ ਛਕਿਆ ਹੈ।
ਅਦਕ ਦਾਨ ਸਭਿਆਨ ਕੋ ਪਾਇਓ,
ਔਰ ਸਤਿਗੁਰੂ ਜੀ ਨੇ ਸਾਰੀ ਸਿੱਖ ਜਿੰਨੇ ਸਿੱਖ ਆਏ ਨੇ ਸਭ ਨੂੰ ਦਾਨ ਕੀਤਾ, ਜਿੰਨੇ ਸਿੱਖ ਆਏ ਨੇ ਸਭ ਨੂੰ ਮਹਾਰਾਜ ਜੀ ਨੇ ਮਾਇਆ ਦੇ ਖੁੱਲੇ ਗੱਫੇ ਵਰਤਾਏ ਹਨ।
ਬਿਖ ਉਦਾਰਤਾ ਗੁਰੂ ਹੋਰ ਕੇਰੇ,
ਸਤਿਗੁਰੂ ਜੀ ਦੇ ਇਹੋ ਜੀ ਉਦਾਰਤਾ ਨੂੰ ਵੇਖ ਕੇ, ਇੰਨੇ ਉਦਾਰ ਖੁੱਲੇ ਦਿਲ ਨਾਲ ਮਹਾਰਾਜ ਜੀ ਨੇ ਮਾਇਆ ਦਾ ਗੱਫਾ ਵੰਡਿਆ, ਧਨ ਵੰਡਿਆ, ਬਹੁਤ ਸਾਰੀ ਮਾਇਆ, ਜਿਹੜੇ ਸਿੱਖ ਲੰਗਰ ਛਕਣ ਆਏ, ਮਹਾਂਪੁਰਖ ਸਾਧੂ ਮਹਾਤਮਾ ਆਏ, ਸਭ ਨੂੰ ਮਹਾਰਾਜ ਜੀ ਨੇ ਭੋਜਨ ਛਕਾਇਆ, ਨਾਲ ਖੁੱਲੀ ਮਾਇਆ ਉਹਨਾਂ ਨੂੰ ਦਿੱਤੀ ਮਹਾਰਾਜ ਜੀ ਦੀ ਐਸੀ ਉਦਾਰਤਾ ਨੂੰ ਵੇਖ ਕੇ।
ਬਿਸਮ ਕੁਬੇਰ ਸੁਮੇਰ ਵਡੇਰੇ,
ਖਾਲਸਾ ਜੀ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਉਹ ਵੀ ਹੈਰਾਨ ਹੈ, ਆਖੋ ਸਤਨਾਮ ਸ੍ਰੀ, ਉਹਨੂੰ ਵੀ ਡਰ ਪੈ ਗਿਆ ਵੀ ਕਿਤੇ ਗੁਰੂ ਜੀ ਮੇਰਾ ਖਜ਼ਾਨਾ ਵੀ ਖੋਹ ਕੇ ਨਾ ਵੰਡ ਦੇਣ, ਇੰਨੀ ਉਦਾਰਤਾ ਇਹਨਾਂ ਦੀ, ਕਿਤੇ ਮੇਰੇ ਕੋਲੋਂ ਵੀ ਮੇਰਾ ਸਾਰਾ ਧਨ ਲੈ ਕੇ ਨਾ ਵੰਡ ਦੇਣ, ਇਤਨੀ ਉਦਾਰਤਾ। ਗੁਰੂ ਕਲਗੀਧਰ ਜੀ ਦੀ ਉਦਾਰਤਾ ਵੇਖ ਕੇ ਧਨ ਦਾ ਦੇਵਤਾ ਕੁਬੇਰ ਵੀ ਹੈਰਾਨ ਹੈ।
ਜੇ ਰੁਕ ਕਰ ਇਤਕੋ ਬਲ ਧਰੈ,
ਅੰਦਰ ਡਰ ਹੈ ਕੁਬੇਰ ਅੰਦਰ ਵੀ ਕਿ ਜੇ ਕਿਤੇ ਰੁਖ ਕਰਕੇ ਗੁਰੂ ਸਾਹਿਬ ਜੀ ਨੇ ਆਪਣਾ ਬਲ ਧਾਰਨ ਕਰਕੇ ਮੇਰੇ ਵੱਲ ਮੂੰਹ ਕਰ ਲਿਆ, ਮੇਰੇ ਵੱਲ ਮਹਾਰਾਜ ਜੀ ਨੇ ਆਪਣਾ ਰੁਖ ਕਰ ਲਿਆ,
ਹਮਕੋ ਲੋਟ ਬੰਦ ਵੋ ਕਰੈ,
ਮੈਨੂੰ ਵੀ ਸਾਰਾ ਕੁਝ ਮੇਰਾ ਧਨ ਜਿੰਨਾ ਰੁਪਈਆ ਪੈਸਾ ਲੁੱਟ ਲੈਣਗੇ, ਲੁੱਟ ਕੇ ਦਾਨ ਕਰ ਦੇਣਗੇ ਤੇ ਮੈਨੂੰ ਵੀ ਬੰਨ੍ਹ ਕੇ ਦਰਵਾਜ਼ੇ ਨਾਲ ਰੱਖ ਲੈਣਗੇ। ਕੁਬੇਰ ਨੂੰ ਵੀ ਡਰ ਪੈ ਗਿਆ ਗੁਰੂ ਸਾਹਿਬ ਦੀ ਉਦਾਰਤਾ ਵੇਖ ਕੇ, महाराज जी नूं दान करदिआं वेख के कि हुण जे मेरे वल गुरु जी ने किते रुख कर लिया मैनू लुट के मेरे कोल जो कुछ है सब कुछ खोह के दान कर देणगे सतगुरु जी।
ब्रिंदे अशरफी घने रजत पन,
बहुत सारियां सोने दियां शरफियां चांदी दे रुपये महाराज जी ने दान किए हैं।
याचक करे निहाल अनेक गन,
खालसा जी ये दान सतगुरां ने गुरसिखां नूं दिता है। जेड़े गरीब गुरदे सिख सन महाराज जी दे चरणा विच आए हुए अपनियां लोड़ां दी पूर्ति लई उहनां नूं दिता है। फिर कई जाचक आए मंगते आए, क्योंकि सतगुरां दे दर दे तां सारे ही मंगते ने, भावें कोई राजा भी हो भी मेरे सतगुरां दे दर दा भिखारी है मंगता है। तो सतगुरु सच्चे पातशाह दे चरणा च जितने जाचक मंगते जन आए ने सब नूं गरीब नवाज पातशाह जी ने दान कीता है।
दान देख बिस्मत नर नारी,
सतगुरु जी नूं दान करदिआं वेख के नर नारियां सब हैरान ने, सब दे अंदर हैरानी दी दशा है।
भयो कुलाहलपुर मैं भारी,
सारे श्री आनंदपुर साहब दे अंदर बड़ा भारी कुलाहल मचिआ, बड़ा भारी कुलाहल होया है।
जिज केशव तब नहीं बुलायो,
महाराज जी ने केशव दास नूं नहीं बुलाया, बाकी होर जेड़े ब्राह्मण से वो भी आ गए सन लंगर विच भोजन छकण वास्ते। सिख आए, बड़े बड़े साधु महात्मा संत सारे आ गए, पर महाराज जी ने केशव दास नूं नहीं बुलाया।
बीतन समय जोट कर आयो,
क्योंकि केशव दास जदों देवी प्रगट होण लगी सी शक्ति उदों उठ के दौड़ गया सी, ते जदों दा दौड़िया मुड़ के मिलिया ही नहीं सी सतगुरां नूं, दो दिन आया ही नहीं सतगुरां दे कोल, भेटा लैण गया सी। कहिंदा जी मैं भेटा लैण चलिया, जिहड़ा देवी नूं भेटा भेट करनी आ, मैनू दर्शन दे के कहा देवी ने भी ये भेटा लैणी है, ते मैं भेटा लिया, मुड़ के आया ही नहीं भेटा लै के। जदों देवी प्रगट होण समय केशव दास उठ के चला गया सी।
तिन सुन अदक रूस बोली ना, मोहे ना हकारियो ए क्या कीना।
केशव दास बड़ा गुस्से होया, बड़ा नाराज होया, इन्ना ज्यादा नाराज होया कि मैं इन्नी मेहनत कीती नाल हो के सतगुरां दे, ते हुण गुरु जी ने एडा वड्डा यज्ञ कीता ते मैनू बुलाया ही नहीं, मैनू सद्या ही नहीं, भज्जिया ते आप ही सी ना, पर बहाना भी हुण हंकारिया होया सी, ते हो मैं आ गई मन दे विच के मैनू नहीं सद्या, मैं एडा वड्डा ब्राह्मण एडा वड्डा विद्वान ते मैनू गुरु जी ने अपने कोल नहीं सद्या। ये सुन के इन्हें वेख के बड़ा गुस्से होया, बड़ा नाराज होया सतगुरां नालों।
श्री अंतरयामी सब जाने,
कलगीधर अंतरयामी जानी जान महाराज जी जान गए के केशवदास पंडित जी मन च रुस गए ने, नाराज हो गए ने।
नंद चंद सो गिरा बखानी,
कलगीधर जी ने अपने दीवान भाई नंद चंद जी सतगुरां दे दीवान सन, महाराज जी ने उस वक्त भाई नंद चंद जी नूं हुक्म कीता,
पंडित को आन हकारे।
महाराज जी कहंदे नंद चंद जी जाओ, पंडित केशव दास अपने बाग विच बैठा है, ते उत्थे बैठा रुसिया बैठा भी गुरु जी ने मैनू नहीं बुलाया, यज्ञ करके सारिया नूं भोजन छका दिता, मैनू सदा ही नहीं भेजिया, ते ओ रुसिया बैठा केशव दास, जाओ केशव दास नूं बुला के लियाओ।
अस कहो बिसर गयो तिस बारे,
केशव दास नूं इह कहना कि गुरु जी भुल गए सन इस करके तेनू बुला नहीं सके, तेनू बुलाउणा भुल गए सी। दरअसल इह सतगुरां दी अपनी लीला, भुलना तां महाराज जी तां आप भुल ने, पर लीला कर रहे ने। जाण बुझ के केशव दास नूं दसना सी कि साडी निगाह विच ब्राह्मणा दी अहमियत नहीं है, साड़ी निगाह विच अपने पंथ की खासियत है, पंथ की अहमियत है, असी अपने पंथ नूं पहला दान करना, ब्राह्मण बाद विच ने। ये सतगुरु जी दसना चाहते सन केशव दास नूं। महाराज जी कहिंदे नंद चंद जी कहना पंडित नूं केशव दास नूं कि असी भुल गए सी, विसर गया सी साडे दिलों, ते इस करके बुला नहीं सके।
सुन कर हुक्म गुरु को ऐसे,
सतगुरु जी दा हुक्म भाई नंद चंद जी ने इस प्रकार नाल सुनिया।
तै गमनियो जै पंडित बैसे,
नंद चंद जी उत्थे चल के गए जिथे पंडित केशव दास बैठा सी गुस्से विच।
दिज जो सतगुरु तुम्हें हकारा, सहत दक्षिणा लिओ आरा।
जाके भाई नंद चंद ने आख्या पंडित जी सतगुरु गुरु कलगीधर पातशाह जी महाराज जी ने तुहानू बुलाया है, चलो चल के सतगुरां कोलों तुसी भी अपनी दान दक्षिणा लै लो। सब नू दान दे रहे ने सतगुरु, तुसी भी चल के अपनी दान दक्षिणा लै लवो।
बिपर कयो अब होने जावो,
नाले लंगर प्रशादा छक लो। सारी संगत ने छक लिया, तुसी रह गए हो, तुसी भी चल के लंगर प्रशादा छक लो। सतगुरु जी दे सेवक भाई नंद चंद जी का यह बचन सुन के ब्राह्मण अगों बड़ा गुस्से विच सी। केशोदास अगों बोलिया, कह लगा जी हुण नहीं मैं जाना, अब हो न जावो। कहना हुण नहीं मैं जाना,
नहीं तो भोजन मुख मैं पावो,
ना ही मैं गुरु जी दे सदे ते उथे जाना, ते ना ही मैं जाके भोजन मुंह विच पाउणा है।
बिपर सिख प्रथम बिपर सिख साध जिवाए, पाछे ते मुझ बोल पटाए।
ए ता तुसी एदा कीता भी पहला जिन्ने होर सिख साधु सन जा ब्राह्मण सन उन्हां सारयां नूं सद के पहला भोजन चका दिता है, ते उदो नहीं मैनू बुलाया। उन्हां नूं चकाण तो बाद सब तो बाद हुण मैनू तुसी बुलावा भेज दिता है, मैनू बाद विच तुसी भोजन मंगा के चकान लगे हो।
सह न जाए विपरीत वडेरे,
ता बड़ी उल्टी रीत है, मेरे कोलो नहीं सहन होई। गुरु जी नू चाहिदा सी के जदों उन्हां ने यज्ञ कीता सब तो पहला बुला के मैनू रोटी खवांदे, अपने सिखां नू बाद विच प्रशादा चकाउंदे, पहला मैनू सद के बुला के भोजन चकाउंदे।
उतो मुखी सुध नै तिस केरे,
मैं मुखी हां सारयां दा, मैं इन्ना वड्डा हवन कीता, मैं इन्ना वड्डा तप कीता, मैं गुरु जी दी आग्या अनुसार 11 महीनियां तक इत्थे रहा, ते मुखियां दे विचों आ, ते मेरी उन्हां ने खबर भी नहीं लई, मेरी उन्हां ने सार भी नहीं लई।
कर्म जे उत्तम जगत मजारे,
जिहड़े इस जगत विच उत्तम कर्म हन,
सर्ब बिखै अमरै ते अगारे,
उत्तम कर्मां विच मेरी रहत है। मैं कोई माड़ा मोटा ब्राह्मण नहीं हां, मैं बड़ा श्रेष्ठ ब्राह्मण हां, सारसुत ब्राह्मण हां, और मेरी उत्तम जाति है, और उत्तम जाति दे नाल नाल जेड़े उत्तम कर्म ने ओ कर्मां नूं मैं करन वाला हां।
अब पश्चाती किम ने जाओ,
हुण नहीं मैं पहला सारयां नूं बुला लिया, हुण मैनू पिछों जूठा चकाउणा। मैनू सब तो पहला चकाना चाहिदा सी, पहला अपने सिखां साधां नूं चका के बाद विच हुण मैनू सद लिया, तां ओह गल होई भी हुण जिहड़ी रहिंद खूंद झूठ है ओह मैनू खवाणी है। तुसी हुण नहीं मैं पिछों जाना, हुण मैं बाद विच सदे ते नहीं जाना।
अच्छो असन ब्रह्मत ले जाओ,
जे हुण मैं जाके भोजन चकदा ते मेरा ब्राह्मण पुणा शर्मिंदा हुंदा, मेरा ब्राह्मण पुणा शर्मिंदा होवेगा, लोक आखणगे एडा वड्डा ब्राह्मण ओनू नी गुरु जी ने बुलाया, पहला सिखा साधा नू चका के बाद विच ओनू सद्या, ते ओने अपने ब्राह्मण पुणे दी लाज नहीं रखी।
निज गुर टिक कहिए अरदासा, दिरज ने आए तुम्हारे पाता।
जाके गुरु जी नू कह दियो के ब्राह्मण केशव दास तुहाडे सद्दे ते हुण नहीं आउंदा, जाके सतगुरां नू मेरे वल्लों कह दियो के ब्राह्मण केशव दास हुण तुहाडे कोल नहीं आवेगा।
सुन के नंद चंद कै बानी,
सुन के भाई नंद चंद जी अगों बोले, ब्राह्मण केशव दास दा गुस्सा ठंडा करन वास्ते बोले,
धीरज धरिए तुम गुण खाने।
लगे पंडित जी धीरज रखो, तुसी एडे वड्डे विद्वान गुणवान बंदियां नू, विद्वान बंदियां नू एदां खफा नहीं होना चाहीदा, एदा नाराज नहीं होना चाहिदा।
तजो कोप तव रहे न यादो,
तुसी हुण गुस्सा छड दियो, क्योंकि पहला तुसी याद नहीं रहे, क्योंकि दो दिन हो गए ने, तुसी तां ज्यों फर लो मारी नैणा देवी दे टिले तो भेटा लैण गए नहीं वापस मुड़े, सानू की पता सी तुसी इत्थे ही हो, सामने हुंदे याद रहिंदे, तुसी तां दो दिनां तों उत्थों दौड़े होए हो, भेटा लैण गए नहीं वापस मुड़े, असी सोचिया भी शायद वापस काशी बनारस चले गए होणगे, ते साडे दिमाग चो विसर गई भुल गई गल, इस करके असी तुहानू बुला नहीं सके, तुसी अपना गुस्सा छड दियो।
अब तुम चल के चो पर साधु,
तुसी चलो मेरे नाल, चल के गुरु जी ने बुलाया तुहानू, चल के प्रशादा छको।
नर समान सतगुर ना पहचानो, जगत ईश अवतार परमानो।
हे पंडित केशव दास जी, सतगुरु जी नूं तुसी सधारण मनुख ना समझो, ए ना समझो कि उह कोई सधारण मनुख ने, क्योंकि कलगीधर जी जगत दा ईश्वर हन, उह अकाल पुरख दा ईश्वर दा अवतार हन, उह परमेश्वर दा स्वरूप हन। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹਨ, ਅਵਤਾਰ ਹਨ।
ਸੰਗ ਰੁਸਨ ਕਿਮ ਬਣਿਆਵੇ,
ਉਹਨਾਂ ਨਾਲ ਰੁਸਣਾ ਨਹੀਂ ਬਣਦਾ। ਰੱਬ ਨਾਲ ਵੀ ਕਦੇ ਕੋਈ ਰੁਸਦਾ, ਪਰਮੇਸ਼ਰ ਨਾਲ ਵੀ ਕਦੇ ਕੋਈ ਰੁਸਦਾ? ਭਲਾ ਕੇਸ਼ਵ ਦਾਸ ਜੀ, ਤੁਸੀਂ ਸਿਆਣੇ ਹੋ, ਦੱਸੋ। ਗੁਰੂ ਸਾਹਿਬ ਤਾਂ ਪਰਮੇਸ਼ਰ ਨੇ, ਤੇ ਪਰਮੇਸ਼ਰ ਨਾਲ ਵੀ ਕਦੇ ਕੋਈ ਰੁਸਦਾ? ਏਦਾਂ ਨਾ ਰੁਸੋ।
ਤਸ ਕਰੀਏ ਜਸੂਨ ਮਨ ਭਾਵੈ,
ਉਸੇ ਤਰ੍ਹਾਂ ਕਰਨਾ ਚਾਹੀਦਾ ਜਿਵੇਂ ਗੁਰੂ ਗੋਬਿੰਦ ਸਿੰਘ ਗੁਰੂ ਕਲਗੀਧਰ ਜੀ ਦੇ ਮਨ ਨੂੰ ਭਾਉਂਦਾ ਹੈ।
ਜਾਤ ਅਹੰਕਾਰ ਕਰੋ ਸਭ ਨਾਸ਼ੇ, ਉੱਠ ਕਰ ਗਮਨੋ ਹਰਕਤ ਪਾਸੇ।
ਜਾਤ ਦਾ ਹੰਕਾਰ ਛੱਡੋ, ਇਹ ਛੱਡ ਦਿਓ ਕਿ ਤੁਸੀਂ ਸਾਰ ਸੁਤ ਬ੍ਰਾਹਮਣ ਬੜੀ ਉੱਚੀ ਜਾਤੀ ਵਾਲੇ ਹੋ, ਇਹ ਹੰਕਾਰ ਆਪਣਾ ਛੱਡ ਦਿਓ ਔਰ ਉੱਠੋ। ਉੱਠ ਕੇ ਖੁਸ਼ੀ ਨਾਲ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਚੱਲੋ।
ਸੁਣ ਬੋਲੇ ਉਹਦੀ ਜੀ ਇਮਨਾ ਉਚਰੀ ਹੈ।
ਜਦੋਂ ਮਹਾਰਾਜ ਜੀ ਦੇ ਸੇਵਕ ਭਾਈ ਨੰਦ ਚੰਦ ਨੇ ਬਚਨ ਕਹੇ ਨਾ ਕਿ ਸਤਿਗੁਰੂ ਪਰਮੇਸ਼ਰ ਨੇ, ਤੇ ਸੁਣ ਕੇ ਅੱਗੋਂ ਇਹ ਪੰਡਿਤ ਕੇਸ਼ਵ ਦਾਸ ਬੋਲਿਆ, ਕਹਿਣ ਲੱਗਾ ਜੀ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ।
ਇਜ ਗੁਰ ਵਾਕ ਵਿਚਾਰਨ ਕਰੀਏ,
ਆਪਣੇ ਗੁਰੂ ਦੇ ਗਵਾਕ ਵਿਚਾਰੋ, ਤੁਹਾਡੇ ਗੁਰੂ ਨੇ ਕੀ ਕਿਹਾ ਤੁਹਾਨੂੰ, ਤੁਸੀਂ ਉਸ ਗੱਲ ਦੀ ਵਿਚਾਰ ਕਰੋ।
ਦੋਸ਼ ਲੱਗੇ ਬੋਲਤ ਹੋ ਜਾਤੇ,
ਜਿਵੇਂ ਤੁਸੀਂ ਉਹਨਾਂ ਨੂੰ ਪਰਮੇਸ਼ਰ ਕਹਿ ਰਹੇ ਹੋ, ਤੁਹਾਨੂੰ ਬੜਾ ਵੱਡਾ ਦੋਸ਼ ਲੱਗੇਗਾ ਉਹਨਾਂ ਨੂੰ ਪਰਮੇਸ਼ਰ ਕਹਿਣ ਵਾਸਤੇ।
ਕਲਗੀਧਰ ਬਰਨਿਓ ਜਿੰਨੀ ਜੀ ਐਸੇ,
ਗੁਰੂ ਗੋਬਿੰਦ ਸਿੰਘ ਨੇ ਆਪ ਕਿਹਾ ਇਹ ਗੱਲ, ਉਹਨਾਂ ਨੇ ਆਪ ਉਚਾਰਨ ਕੀਤੀ ਹੈ।
ਜੋ ਹਮ ਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ।
ਗੁਰੂ ਸਾਹਿਬ ਨੇ, ਤੁਹਾਡੇ ਗੁਰੂ ਸਾਹਿਬ ਨੇ ਗੱਲ ਕਹੀ ਹੈ। ਕੇਸ਼ਵ ਦਾਸ ਕਹਿੰਦਾ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਪਵੇਗਾ, ਉਹਨਾਂ ਨੇ ਇਹ ਬਚਨ ਕਹੇ ਨੇ ਕੇਸ਼ਵ, ਕਿਉਂਕਿ ਨੰਦ ਚੰਦ ਨੇ ਕਿਹਾ ਵੀ ਉਹ ਪਰਮੇਸ਼ਰ ਨੇ, ਤੂੰ ਪਰਮੇਸ਼ਰ ਨਾਲ ਨਾ ਰੁੱਸ। ਤੇ ਅੱਗੋਂ ਪੰਡਿਤ ਬੜਾ ਬੁੱਧੀਮਾਨ ਸਿਆਣਾ ਵਿਦਵਾਨ ਸੀ, ਉਹਨੇ ਗੁਰੂ ਸਾਹਿਬ ਦੀਆਂ ਪੰਕਤੀਆਂ ਪੜ੍ਹੀਆਂ ਸੁਣੀਆਂ ਸੀ। ਕਹਿੰਦਾ ਜੀ ਏਦਾਂ ਨਾ ਕੋ ਤੁਹਾਡੇ ਤੇ ਦੋਸ਼ ਲੱਗੇਗਾ ਏਦਾਂ ਕਹਿਣ ਨਾਲ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਪਵੇਗਾ।
ਮੈਂ ਮੋਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦ ਨਰੰਚ ਪਛਾਨੋ।
ਉਹਨਾਂ ਨੇ ਕਿਹਾ ਕਿ ਮੈਨੂੰ ਪਰਮਾਤਮਾ ਦਾ ਦਾਸ ਕਰਕੇ ਜਾਣੋ। ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਰੰਚਕ ਮਾਤਰ ਵੀ ਭੇਦ ਨਾ ਸਮਝੋ ਕਿ ਮੈਂ ਪਰਮਾਤਮਾ ਦਾ ਦਾਸ ਹਾਂ, ਉਹ ਤਾਂ ਇਸ ਤਰ੍ਹਾਂ ਕਹਿੰਦੇ ਹਨ।
ਜੋ ਅਵਤਾਰ ਤਬ ਧੀਰ ਜੋੜ ਰਹੇ ਹੋ, ਇੱਕ ਤੋਂ ਤਿੰਨ ਮੁੱਖ ਕੋ ਪਰਮਾਨਾ।
ਕਹਿੰਦੇ ਇੱਕ ਤਾਂ ਇਹ ਉਹਨਾਂ ਦੇ ਮੁਖ ਦਾ ਪ੍ਰਮਾਣ ਹੈ, ਉਹਨਾਂ ਨੇ ਇਹ ਗੱਲ ਕਹੀ ਹੈ।
ਦੂਜੀ ਹੋਰ ਸੁਣੋ ਦੇ ਕਾਨਾ,
ਦੂਜੀ ਗੱਲ ਹੋਰ ਸੁਣੋ, ਹੋਰ ਇੱਕ ਗੱਲ ਜਿਹੜੀ ਦੂਜੀ ਹੈ। ਇੱਕ ਤਾਂ ਇਹ ਪ੍ਰਮਾਣ ਹੈ ਉਹਨਾਂ ਦਾ, ਉਹ ਕਹਿੰਦੇ ਮੈਨੂੰ ਪਰਮੇਸ਼ਰ ਨਾ ਕਹੋ, ਜਿਹੜਾ ਪਰਮੇਸ਼ਰ ਕਹੇਗਾ ਨਰਕ ਕੁੰਡ ਚ ਪਏਗਾ। ਦੂਜੀ ਗੱਲ ਉਹਨਾਂ ਨੇ ਹੋਰ ਇੱਕ ਜਿਹੜਾ ਦੂਜਾ ਪ੍ਰਮਾਣ ਹੈ ਉਹ ਵੀ ਸੁਣੋ।
ਜੇ ਅਵਤਾਰ ਹੋਤੇ ਤਿਸ ਕਾਲਾ, ਧੀਰਜ ਧਾਰ ਤੇਰੇ ਦੇ ਵਿਸਾਲਾ, ਤਬ ਧੀਰਜ ਹੋ ਰਹੇ ਹੋ ਨਾ ਜਬ ਪ੍ਰਗਟੀ ਚੰਡੀ ਬਲਵੰਤ ਬਲਖੰਡਾ, ਭੇਕ ਭਿਆਨ ਚੇਕਤ ਨਵ ਖੰਡਾ।
ਦੂਜੀ ਗੱਲ ਇਹ ਵੀ ਹੈ ਕਿ ਜਦੋਂ ਪਰਮਾਤਮਾ ਦੀ ਸ਼ਕਤੀ ਪ੍ਰਗਟ ਹੋਈ, ਵਾਹਿਗੁਰੂ ਦੀ ਸ਼ਕਤੀ ਕਹਿੰਦੇ ਪ੍ਰਗਟ ਹੋਈ, ਦੇਵੀ ਪ੍ਰਗਟ ਹੋਈ ਨੈਣੇ ਦੇ ਟਿੱਲੇ ਦੇ ਉੱਤੇ, ਤੇ ਕਹਿੰਦੇ ਉਸ ਵੇਲੇ ਅਕਾਲ ਪੁਰਖ ਦੀ ਜਿਹੜੀ ਉਹ ਸ਼ਕਤੀ ਦੀ ਭਿਆਨਕ ਰੂਪ ਵੇਖਿਆ, ਗੁਰੂ ਸਾਹਿਬ ਜੀ ਨੇ ਜਿਸ ਵੇਲੇ ਵੇਖਿਆ,
ਤਬ ਧੀਰਜ ਰਹੇ ਨਾ ਕੋਈ,
ਕਹਿੰਦੇ ਉਦੋਂ ਗੁਰੂ ਅੰਦਰ ਧੀਰਜ, ਇਹ ਦੋਸ਼ ਆਰੋਪ ਰਿਹਾ, ਕਹਿ ਰਿਹਾ। ਇਹਦੀ ਗੱਲ ਦਾ ਜਵਾਬ ਭਾਈ ਨੰਦ ਚੰਦ ਜੀ ਨੇ ਅੱਗੇ ਦੇਣਾ, ਕਹਿੰਦੇ ਵੀ ਉਸ ਵੇਲੇ ਗੁਰੂ ਸਾਹਿਬ ਅੰਦਰ ਧੀਰਜ ਨਹੀਂ ਰਿਹਾ, ਤੇ ਉਹਨਾਂ ਨੇ
ਦੇਖਤ ਨੈਣ ਮੂੰਦ ਲਈਏ ਦੋਵੇ,
ਆਪਣੀਆਂ ਦੋਵੇਂ ਅੱਖਾਂ ਬੰਦ ਕਰ ਲਈਆਂ ਸੀ। ਮੈਂ ਸੁਣਿਆ ਕੇਸ਼ੋ ਦਾਸ ਆਪ ਤਾਂ ਹੈ ਨਹੀਂ ਸੀ, ਉੱਥੇ ਚਲਾ ਗਿਆ ਸੀ। ਕਹਿੰਦਾ ਜੀ ਜਦੋਂ ਸ਼ਕਤੀ ਪ੍ਰਗਟ ਹੋਈ, ਮੈਨੂੰ ਪਤਾ ਲੱਗਾ ਵੀ ਉਹ ਇੰਨਾ ਪ੍ਰਕਾਸ਼ ਸੀ ਸ਼ਕਤੀ ਦਾ ਕਿ ਗੁਰੂ ਜੀ ਨੇ ਉਸ ਸ਼ਕਤੀ ਨੂੰ ਵੇਖਦੇ ਆਪਣੇ ਨੇਤਰ ਬੰਦ ਕਰ ਲਏ ਸਨ, ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ।
ਜੇ ਅਵਤਾਰ ਹੁੰਦੇ ਤਿਸ ਕਾਲਾ,
ਜੇ ਗੁਰੂ ਜੀ ਅਵਤਾਰ ਹੁੰਦੇ, ਜੇ ਉਹ ਅਕਾਲ ਪੁਰਖ ਦਾ ਅਵਤਾਰ ਹੁੰਦੇ ਉਸ ਸਮੇਂ,
ਧਾਰ ਤੇਰੇ ਦਾ ਵਿਸਾਲਾ,
ਉਸ ਵੇਲੇ ਉਹ ਧੀਰਜ ਧਾਰ ਕੇ ਉਸ ਸ਼ਕਤੀ ਨੂੰ ਸਾਹਮਣੇ ਵੇਖਦੇ, ਉਸ ਸ਼ਕਤੀ ਦੇ ਸਾਹਮਣੇ ਦਰਸ਼ਨ ਕਰਦੇ,
ਤੇ ਮੋਹ ਪ੍ਰਤੀਤ ਨਾ ਆਵੇ।
ਇਸ ਕਰਕੇ ਮੈਨੂੰ ਨਹੀਂ ਪ੍ਰਤੀਤ ਆਉਂਦੀ, ਕੇਸ਼ੋ ਦਾਸ ਕਹਿੰਦਾ, ਇਸ ਗੱਲ ਦਾ ਮੈਨੂੰ ਨਹੀਂ ਯਕੀਨ ਆਉਂਦਾ।
ਤੂੰ ਸਭ ਜਾਣੇ ਬਿਨਾ ਅਲਾਵਾ ਕਿ
ਗੁਰੂ ਜੀ ਪਰਮੇਸ਼ਰ ਦਾ ਅਵਤਾਰ ਨੇ ਕਹਿੰਦਾ ਮੈਂ ਨਹੀਂ ਇਸ ਗੱਲ ਦਾ ਯਕੀਨ ਕਰਦਾ। ਇੱਕ ਤਾਂ ਗੁਰੂ ਜੀ ਨੇ ਆਪ ਕਿਹਾ ਮੈਨੂੰ ਪਰਮੇਸ਼ਰ ਨਹੀਂ ਕਹਿਣਾ, ਦੂਜਾ ਜੇ ਸ਼ਕਤੀ ਪ੍ਰਗਟ ਹੋਈ ਉਹਦੇ ਦਰਸ਼ਨ ਕਰਨ ਦੀ ਬਜਾਏ ਇਹਨਾਂ ਅੱਖਾਂ ਬੰਦ ਕਰ ਲਈਆਂ, ਉਹਦਾ ਦਰਸ਼ਨ ਕਰ ਨਹੀਂ ਸਕੇ, ਐਸਾ ਮੈਂ ਸੁਣਿਆ ਹੈ। ਔਰ ਉਹਨਾਂ ਨੇ ਨੇਤਰ ਬੰਦ ਕਰ ਲਏ। ਕਹਿੰਦੇ ਜੇ ਸ਼ਕਤੀ ਦੇ ਦਰਸ਼ਨ ਅਵਤਾਰੀ ਹੁੰਦੇ ਤਾਂ ਦਰਸ਼ਨ ਕਰਕੇ ਅੱਖਾਂ ਨਾਲ ਬੰਦ ਕਰਦੇ, ਦਰਸ਼ਨ ਕਰਦੇ ਰਹਿੰਦੇ। ਤੂੰ ਇਹ ਮੈਂ ਸੁਣਿਆ, ਇਸ ਕਰਕੇ ਮੈਨੂੰ ਇਹ ਪ੍ਰਤੀਤ ਨਹੀਂ ਹੈ। ਤੂੰ ਜੋ ਕਹਿ ਰਿਹਾ ਆਨੰਦ ਚੰਦ ਬਿਨਾਂ ਜਾਣੇ ਕਹਿ ਰਿਹਾ।
ਆਨੰਦ ਚੰਦ ਤਬ ਬਾਕ ਬਕਾਨਾ ਸੁਣੋ ਬਿਪਰ ਤੁਮ ਭੇਵ ਨਾ ਜਾਣਾ।
ਭਾਈ ਸਾਹਿਬ, ਭਾਈ ਆਨੰਦ ਚੰਦ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਪੰਡਿਤ ਜੀ ਸਤਿਗੁਰੂ ਜੀ ਦੇ ਬਚਨਾਂ ਦਾ ਭੇਦ ਦਰਅਸਲ ਤੁਸੀਂ ਸਮਝ ਨਹੀਂ ਸਕੇ। ਅੱਜ ਕੱਲ ਵੀ ਨਾ ਕਈ ਸਿੱਖ ਇਹ ਪ੍ਰਮਾਣ ਦਿੰਦੇ, ਕਹਿੰਦੇ ਗੁਰੂ ਗੋਬਿੰਦ ਸਿੰਘ ਤਾਂ ਆਮ ਸਧਾਰਨ ਬੰਦੇ ਸੀ, ਉਹਨਾਂ ਨੇ ਕਿਹਾ ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਜਿਹੜੇ ਸਿੱਖ ਉਹਨਾਂ ਨੂੰ ਪਰਮੇਸ਼ਰ ਕਹਿੰਦੇ ਨੇ ਉਹ ਤਾਂ ਨਰਕਾਂ ਚ ਪੈਣਗੇ, ਉਹ ਪਰਮੇਸ਼ਰ ਥੋੜੀ ਸਨ। ਏਦਾਂ ਦੀਆਂ ਗੱਲਾਂ ਅੱਜ ਦੇ ਸਿੱਖ ਵੀ ਕਰਦੇ ਨੇ ਜੋ ਕੇਸ਼ਵ ਦਾਸ ਨੇ ਕੀਤੀ ਹੈ। ਭਾਈ ਆਨੰਦ ਚੰਦ ਨੇ ਉਹਦਾ ਜਵਾਬ ਦਿੱਤਾ, ਗੁਰੂ ਸਾਹਿਬ ਦੇ ਦੀਵਾਨ ਭਾਈ ਆਨੰਦ ਚੰਦ ਜੀ, ਉਹ ਕਹਿੰਦੇ ਭਾਈ ਪੰਡਿਤ ਜੀ ਸੁਣੋ, ਦਰਅਸਲ ਤੁਸੀਂ ਇਸ ਗੱਲ ਦਾ ਗੁਰੂ ਸਾਹਿਬ ਦੇ ਕਹੇ ਬਚਨ ਦਾ ਭੇਦ ਨਹੀਂ ਜਾਣਿਆ।
ਤਿਸੀ ਤੇ ਸੰਸਾ ਔਰ ਤੇਰੇ,
ਉਸੇ ਕਰਕੇ ਤੇਰੇ ਮਨ ਵਿੱਚ ਇਹ ਸੰਸਾ ਪੈਦਾ ਹੋ ਰਿਹਾ।
ਨਿਰਣਾ ਕਰ ਗੁਨੀਆ ਬਚ ਮੇਰੇ,
ਆਪਣੇ ਮਨ ਵਿੱਚ ਨਿਰਣਾ ਕਰਕੇ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਾ ਇਹਦਾ ਨਿਰਣਾ ਕਰਕੇ ਆਪਣੇ ਮਨ ਚ ਵਿਚਾਰ ਕਰ ਲੈ।
ਗੁਰੂ ਭਗਤ ਬਾਬ ਭੇ ਅਵਤਾਰਾ,
ਗੁਰੂ ਸਾਹਿਬ ਜੀ ਭਗਤੀ ਦਾ ਰੂਪ ਧਾਰ ਕੇ ਅਵਤਾਰ ਧਾਰ ਕੇ ਆਏ ਨੇ। ਗੁਰੂ ਸਾਹਿਬ ਪਰਮੇਸ਼ਰ ਬਣ ਕੇ ਨਹੀਂ ਆਏ, ਹੈਣ ਪਰਮੇਸ਼ਰ ਹੀ, ਪਰ ਪਰਮੇਸ਼ਰ ਦੇ ਭਗਤ ਸਦਾਇਆ, ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ, ਪਰਮੇਸ਼ਰ ਦੇ ਭਗਤ ਸਦਾਇਆ। ਭਗਤੀ ਦਾ ਰੂਪ ਧਾਰ ਕੇ ਸੰਸਾਰ ਵਿੱਚ ਅਵਤਾਰ ਧਾਰ ਕੇ ਆਏ ਹਨ।
ਪੂਰਬ ਰੂਪ ਕਰੈ ਉਚਾਰਾ,
ਜਿਹੜੇ ਪਹਿਲੇ ਰੂਪ ਹਨ ਅਕਾਲ ਪੁਰਖ ਦੇ ਉਹਨਾਂ ਰੂਪਾਂ ਦਾ ਉਚਾਰਨ ਕਰਦੇ ਹਨ।
ਜਿਉ ਸਵਾਂਗੀ ਜਗ ਸਵਾਲ ਸਵਾਂਗ ਬਣਾਵੈ,
ਜਿਵੇਂ ਕੋਈ ਸਵਾਂਗੀ ਸਵਾਂਗ ਬਣਾਉਂਦਾ ਹੈ। ਜਗਤ ਦੇ ਵਿੱਚ ਕੋਈ ਸਵਾਂਗੀ ਹੁੰਦੇ ਨੇ, ਸਵਾਂਗ ਰਚਣ ਵਾਲੇ, ਭੇਸ ਬਦਲਾਉਣ ਵਾਲੇ, ਕਹਿੰਦੇ ਜਿਵੇਂ ਉਹ ਆਪਣਾ ਭੇਸ ਬਟਾਉਂਦੇ ਨੇ ਬਦਲਾਉਂਦੇ ਨੇ।
ਦੱਸ ਕਿਰਿਆ ਕਰ ਤਥਾ ਅਲਾਵਾ,
ਜਿਸ ਤਰ੍ਹਾਂ ਦਾ ਉਹ ਭੇਸ ਬਣਾਉਂਦੇ ਨੇ ਉਸੇ ਤਰ੍ਹਾਂ ਦੀ ਅੱਗੋਂ ਕਿਰਿਆ ਕਰਦੇ ਨੇ, ਉਹੋ ਜੀ ਕਿਰਿਆ ਨਾਲ ਉਹਨਾਂ ਦਾ ਨਾਂ ਲਿਆ ਜਾਂਦਾ। ਮੰਨ ਲਓ ਕਿਸੇ ਨੇ ਡਾਕਟਰੀ ਦਾ ਭੇਖ ਧਾਰਨ ਕੀਤਾ ਹੈ ਤੇ ਉਹ ਡਾਕਟਰ ਦਾ ਭੇਖ ਧਾਰਨ ਕਰਕੇ ਡਾਕਟਰਾਂ ਵਾਲਾ ਕੰਮ ਕਰੇਗਾ, ਤਾਂ ਹੀ ਕਹਿਣਗੇ ਨਾ ਲੋਕ ਵੀ ਇਹ ਡਾਕਟਰ ਹੈ, ਉਹਦੀ ਕਿਰਿਆ ਤੂੰ ਵੇਖ ਕੇ ਉਹਨੂੰ ਡਾਕਟਰ ਕਹਿਣਗੇ। ਜੇ ਵਕੀਲ ਹੈ ਉਹ ਵਕਾਲਤ ਕਰ ਰਿਹਾ ਤੇ ਵਕਾਲਤ ਦੀ ਕਿਰਿਆ ਨੂੰ ਵੇਖ ਕੇ ਉਹਨੂੰ ਵਕੀਲ ਕਹਿਣਗੇ, ਜੇ ਉਸ ਤਰ੍ਹਾਂ ਦਾ ਉਹਨੇ ਭੇਖ ਬਣਾਇਆ। ਅਕਾਲ ਪੁਰਖ ਨੇ ਵੀ ਜਿਸ ਜਿਸ ਤਰ੍ਹਾਂ ਦਾ ਸਵਾਂਗ ਰਚਿਆ ਭੇਖ ਧਾਰਿਆ ਉਹਦੀ ਕਿਰਿਆ ਤੋਂ ਉਸੇ ਤਰ੍ਹਾਂ ਦਾ ਉਹਦਾ ਨਾਂ ਉਚਾਰਨ ਕੀਤਾ ਗਿਆ। ਸੁਣੋ,
ਸ਼ੁਕਰ ਰੂਪ ਤਰਾ ਗੁਣ ਕਾਨੇ,
ਅਕਾਲ ਪੁਰਖ ਨੇ ਬਰਾ ਅਵਤਾਰ ਧਾਰਿਆ। ਬਰਾ ਦਾ ਮਤਲਬ ਹੁੰਦਾ ਸੂਰ ਦਾ ਅਵਤਾਰ, 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਹੈ ਸੂਰ ਦਾ, ਬ੍ਰਹਮ ਅਵਤਾਰ। ਉਹ ਸ਼ੂਕਰ ਦਾ ਰੂਪ ਧਾਰਨ ਕੀਤਾ।
ਘੁਰ ਘੁਰ ਸ਼ਬਦ ਕਰਿਆ ਤਿਸਥਾਨੇ,
ਹੁਣ ਸੂਰ ਕੀ ਕਰਦਾ? ਸੂਰ ਘੁਰ 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 ਕਰਦਾ ਜਦੋਂ ਬੋਲਦਾ, ਉਹਦੀ ਉਹ ਕਿਰਿਆ ਹੈ। ਕਹਿੰਦੇ ਉਸ ਵੇਲੇ ਅਕਾਲ ਪੁਰਖ ਨੇ ਸੂਰ ਰੂਪ ਧਾਰਨ ਕਰਕੇ ਘੁਰ ਘੁਰ ਦੀ ਸ਼ਬਦ ਦੀ ਕਿਰਿਆ ਜਿਹੜੀ ਆ ਉਸ ਵੇਲੇ ਕੀਤੀ।
ਨਰਸਿੰਘ ਰੂਪ ਬਣਾਏ ਬੌਰੇ,
ਫਿਰ ਪ੍ਰਮਾਤਮਾ ਨੇ ਨਰਸਿੰਘ ਰੂਪ ਧਾਰਨ ਕੀਤਾ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ। ਨਰਸਿੰਘ ਦਾ ਜਿਸ ਵੇਲੇ ਰੂਪ ਬਣਾ ਕੇ ਧਾਰਨ ਕੀਤਾ,
ਗਰਜ ਕਿਰਿਆ ਤਸ ਕਰੀ ਨਾ ਔਰੇ,
ਸ਼ੇਰ ਕੀ ਕਰਦਾ? ਗਰਜਦਾ ਤੇ ਕਹਿੰਦੇ ਸ਼ੇਰ ਵਾਂਗੂ ਗਰਜੇ ਤੇ ਗਰਜ ਕੇ ਉਸੇ ਤਰ੍ਹਾਂ ਦੀ ਕਿਰਿਆ ਕੀਤੀ, ਕੋਈ ਹੋਰ ਕਿਰਿਆ ਨਹੀਂ ਕੀਤੀ।
ਜਿਸ ਬਿਦ ਲਖੀ ਹੈ ਗਤ ਇਨ ਕੇਰੇ,
ਉਸੇ ਤਰ੍ਹਾਂ ਦੀ ਇਹਨਾਂ ਦੀ ਗਤ ਹੈ, ਉਸੇ ਤਰ੍ਹਾਂ ਗੁਰੂ ਕਲਗੀਧਰ ਦੀ ਗਤ ਹੈ।
ਭਗਤ ਰੀਤ ਕੀ ਰਹਿਤ ਘਨੇਰੇ,
ਭਗਤੀ ਦਾ ਰੂਪ ਧਾਰ ਕੇ ਆਏ ਨੇ, ਇਸ ਕਰਕੇ ਭਗਤੀ ਦੀ ਕਿਰਿਆ ਕਰ ਰਹੇ ਨੇ। ਤੇ ਭਗਤੀ ਕੀ ਕਹਿੰਦੀ ਹੈ? ਭਗਤੀ ਕਹਿੰਦੀ ਹੈ ਹੇ ਪ੍ਰਭੂ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਦਾਸ ਹਾਂ। ਉਹ ਆਪਣੇ ਆਪ ਨੂੰ ਰੱਬ ਨਹੀਂ ਕਹਿੰਦੇ, ਭਗਤੀ ਆਪਣੇ ਆਪ ਨੂੰ ਦਾਸਾ ਭਾਵ ਵਿੱਚ ਰੱਖਦੀ ਹੈ ਕਿ ਹੇ ਪ੍ਰਭੂ ਤੂੰ ਮਾਲਕ ਹੈ, ਸਵਾਮੀ ਹੈ ਔਰ ਮੈਂ ਤੇਰਾ ਦਾਸ ਹਾਂ। ਇਹ ਭਗਤੀ ਦੀ ਭਾਵਨਾ। ਗੁਰੂ ਕਲਗੀਧਰ ਨੇ ਭਗਤੀ ਰੂਪ ਧਾਰਿਆ, ਸ਼ੂਕਰ ਨੇ ਸ਼ੂਕਰ ਅਵਤਾਰ ਧਾਰਿਆ ਅਕਾਲ ਪੁਰਖ ਨੇ, ਤੇ ਘੁਰਕੁਰ ਦੀ ਕਿਰਿਆ ਉਦਤ ਹੋਈ, ਨਰਸਿੰਘ ਦਾ ਰੂਪ ਧਾਰਿਆ ਉਹਨਾਂ ਦੇ ਗੜਗੜਾਹਟ ਗਰਜੇ ਉਹ ਕਿਰਿਆ ਪ੍ਰਗਟ ਹੋਈ। ਇਹ ਭਗਤੀ ਦਾ ਰੂਪ ਹਨ ਤੇ ਇਹਨਾਂ ਨੇ ਭਗਤੀ ਦੀ ਰਹਿਤ ਰੱਖੀ ਹੈ।
ਰੂਪ ਵਾਸਤਵ ਨਹੀਂ ਲਕਾਇਓ,
ਇਹਨਾਂ ਨੇ ਆਪਣਾ ਜਿਹੜਾ ਵਾਸਤਵਿਕ ਰੂਪ ਹੈ ਪਰਮਾਤਮਾ ਦਾ ਪਰਮੇਸ਼ਰ ਦਾ ਉਹ ਨਹੀਂ ਜਣਾਇਆ, ਆਪਣਾ ਉਹ ਨਹੀਂ ਪ੍ਰਗਟ ਕੀਤਾ।
ਆਸ਼ਾ ਅਪਰ ਸੁਣੈ ਤੁਮ ਪਾਇਓ,
ਇਸ ਕਰਕੇ ਤੂੰ ਉਹਨਾਂ ਦਾ ਆਸ਼ਾ ਸਮਝ ਨਹੀਂ ਸਕਿਆ, ਉਹਨਾਂ ਦਾ ਭੇਦ ਉਹਨਾਂ ਦਾ ਰਹੱਸ ਜਾਣ ਨਹੀਂ ਸਕਿਆ।
ਬ੍ਰਹਮਾ ਵਿਸ਼ਨੂੰ ਰੁਦਰ ਮਈਆ,
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਤਨੇ ਵੱਡੇ ਵੱਡੇ ਦੇਵਤੇ ਹਨ,
ਪਰ ਤਰ ਕਰੀ ਤੇ ਸੁਠਾ,
ਔਰ ਇਹਨਾਂ ਦੇ ਉੱਤੇ ਹੁਣ ਤੂੰ ਉਹਨਾਂ ਦੇ ਸਮਝ ਲੋ ਉਹਨਾਂ ਦੇ ਉੱਤੇ ਤੂੰ ਤਰਕ ਕੀਤੀ ਹੈ।
ਤਾਂ ਆਪ ਕੋ ਨੈਮ ਕਹਿਤੇ,
ਉੱਥੇ ਤੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ। ਸਤਿਗੁਰੂ ਗੁਰੂ ਕਲਗੀਧਰ ਜੀ ਨੇ ਉੱਥੇ ਆਪਣੇ ਆਪ ਨੂੰ, ਜੇ ਹੁਣ ਸਤਿਗੁਰੂ ਜੀ ਕਹਿੰਦੇ ਮੈਂ ਪਰਮੇਸ਼ਰ ਹਾਂ ਤੇ ਕੱਲ ਨੂੰ ਬ੍ਰਹਮਾ ਵੀ ਕਹਿੰਦਾ ਮੈਂ ਵੀ ਰੱਬ ਹਾਂ, ਸ਼ਿਵ ਜੀ ਕਹਿੰਦਾ ਮੈਂ ਵੀ ਰੱਬ ਹਾਂ, ਵਿਸ਼ਨੂੰ ਕਹਿੰਦਾ ਮੈਂ ਵੀ ਰੱਬ ਹਾਂ, ਜਿੰਨੇ ਬੰਦੇ ਨੇ ਉਹ ਵੀ ਕਹਿੰਦੇ ਮੈਂ ਵੀ ਰੱਬ ਹਾਂ। ਇਸ ਕਰਕੇ ਗੁਰੂ ਕਲਗੀਧਰ ਜੀ ਨੇ ਕਿਤੇ ਸਾਰੇ ਲੋਕ ਹੀ ਨਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਣ, ਤੇ ਮਹਾਰਾਜ ਜੀ ਨੇ ਕਿਹਾ ਭਾਈ ਮੈਂ ਪਰਮਾਤਮਾ ਦਾ ਦਾਸ ਹਾਂ, ਯਾਨੀ ਕਿ ਦਾਸ ਬਣ ਕੇ ਰਹਿਣਾ। ਅੰਦਰ ਗਿਆਨ ਉਹੀ ਹੈ ਕਿ ਮੈਂ ਪਰਮਾਤਮਾ ਹਾਂ, ਪਰ ਮੁਖ ਦੇ ਵਿੱਚੋਂ ਦਾਸਾ ਭਾਵ ਹੈ, ਅੰਦਰ ਸਾਕਸ਼ਾਤਕਾਰ ਪਰਮਾਤਮਾ ਦਾ ਸਰੂਪ ਨੇ। ਹਾਂ, ਗੁਰਸਿੱਖ ਗੁਰੂ ਸਾਹਿਬ ਨੂੰ ਪਰਮੇਸ਼ਵਰ ਕਹੇ ਤਾਂ ਗੁਰਸਿੱਖ ਨੂੰ ਨਰਕ ਕੁੰਡ ਚ ਨਹੀਂ ਪੈਣਾ ਪਵੇਗਾ। ਕਿਉਂ? ਕਿਉਂਕਿ ਗੁਰਸਿੱਖ ਵਾਸਤੇ ਗੁਰੂ ਪਰਮੇਸ਼ਰ ਹੀ ਹੈ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ, ਗੁਰਬਾਣੀ ਦਾ ਪ੍ਰਮਾਣ ਹੈ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਔਰ ਪਰਮੇਸ਼ਰ ਦੋਵੇਂ ਇੱਕ ਨੇ, ਦੋਹਾਂ ਵਿੱਚ ਕੋਈ ਭੇਦ ਨਹੀਂ ਹੈ, ਦੋਹਾਂ ਵਿੱਚ ਰੰਚਕ ਮਾਤਰ ਵੀ ਕੋਈ ਫਰਕ ਨਹੀਂ ਹੈ।
ਤੋ ਬੋਲੋ ਕਿਰਦੈ ਮਲੈ ਤੇ,
ਜੇ ਗੁਰੂ ਸਾਹਿਬ ਆਪਣੇ ਆਪ ਨੂੰ ਪਰਮੇਸ਼ਰ ਕਹਿੰਦੇ ਤੇ ਜਿੰਨੇ ਪਹਿਲਾਂ ਅਵਤਾਰ ਹੋਏ ਸਾਰੇ ਆਪਣੇ ਆਪ ਨੂੰ ਰੱਬ ਹੀ ਕਹਿੰਦੇ ਸੀ, ਮੈਂ ਰੱਬ ਹਾਂ, ਮੈਂ ਹੀ ਭਗਵਾਨ ਹਾਂ। ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਸਭ ਨੇ ਇਹੀ ਕਿ ਆਪਣੇ ਆਪਣੇ ਪੰਥ ਚਲਾ ਕੇ ਆਖਿਆ ਸੀ ਰੱਬ ਹਾਂ। ਇਸ ਕਰਕੇ ਕਿਤੇ ਸਾਰੇ ਆਪਣੇ ਆਪ ਨੂੰ ਰੱਬ ਨਾ ਕਹਿਣ ਲੱਗ ਪੈਣ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਦਾਸ ਕਿਹਾ।
ਸਭ ਕੋ ਤਰਕਤ ਬੇਸ ਥਾਏ,
ਇੱਥੇ ਸਾਰਿਆਂ ਦਾ ਤਰਕ ਕੀਤਾ। ਮਹਾਰਾਜ ਜੀ ਨੇ ਦੂਜਿਆਂ ਨੂੰ ਕਿਹਾ ਕਿ ਭਾਈ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ, ਜੋ ਹਮਕੋ ਪਰਮੇਸ਼ਰ ਉਚਰ ਹੈ, ਜਿਹੜਾ ਆਪਣੇ ਆਪ ਨੂੰ ਕਹੇਗਾ ਮੈਂ ਪਰਮੇਸ਼ਰ ਹਾਂ ਤੇ ਸਭ ਨਰਕ ਕੁੰਡ ਮੈਂ, ਉਹ ਨਰਕਾਂ ਦੇ ਖੁੰਡ ਵਿੱਚ ਖੂਹ ਵਿੱਚ ਪੈਣਗੇ। ਇੱਥੇ ਦੂਜਿਆਂ ਤੇ ਤਰਕ ਕੀਤੀ ਹੈ, ਨਾ ਕਿ ਆਪਣੇ ਵਾਸਤੇ। ਗੁਰੂ ਕਲਗੀਧਰ ਜੀ ਨੇ ਕਿਹਾ ਆਖੋ ਸਤਨਾਮ ਸ੍ਰੀ। ਦੂਜਿਆਂ ਦੇ ਉੱਤੇ ਤਰਕ ਕੀਤੀ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਰੱਬ ਨਹੀਂ ਕਹਿਣਾ, ਜਿਹੜਾ ਆਪਣੇ ਆਪ ਨੂੰ ਰੱਬ ਕਹੇਗਾ ਉਹ ਨਰਕਾਂ ਚ ਪਵੇਗਾ, ਉਹ ਨਰਕਾਂ ਦੇ ਕੁੰਡ ਵਿੱਚ ਪਵੇਗਾ। ਇੱਥੇ ਦੂਜਿਆਂ ਤੇ ਤਰਕ ਕਰਦਿਆਂ ਗੁਰੂ ਸਾਹਿਬ ਨੇ ਬਚਨ ਕਹੇ ਨੇ,
ਪਰਮੇਸ਼ਰ ਤਾਂ ਆਪਨੇ ਜਨਾਏ,
ਆਪ ਤਾਂ ਉਹ ਹਨ ਪਰਮੇਸ਼ਰ ਹੀ, ਉਹਨਾਂ ਨੇ ਆਪਣੀ ਪਰਮੇਸ਼ਰਤਾ ਇਹ ਜਨਾਈ ਹੈ।
ਇਹ ਵਿਚਾਰ ਕਰਤਾ ਬਖਾਨਾ, ਜੇ ਅਵਤਾਰ ਸੁਦਾਤ ਸਮਾਨਾ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਉੱਥੇ ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਅਵਤਾਰ ਨੇ ਪਰਮਾਤਮਾ ਦੇ, ਉਹ ਪਰਮਾਤਮਾ ਦੇ ਦਾਸਾਂ ਦੇ ਸਮਾਨ ਹਨ।
ਨਿਜ ਸਰੂਪ ਪਰਮੇਸ਼ਰ ਕੇਰਾ,
ਅਸਲ ਵਿੱਚ ਉਹਨਾਂ ਦਾ ਆਪਣਾ ਸਰੂਪ ਪਰਮੇਸ਼ਵਰ ਸਰੂਪ ਹੈ।
ਅਵਤਰੇ ਤੋਂ ਸਾਂਝ ਸਵੇਰਾ,
ਉਸੇ ਸਰੂਪ ਨੂੰ ਉਹਨਾਂ ਨੇ ਸਾਂਝ ਸਵੇਰੇ ਧਿਆਨ ਦਾ ਧਿਆਉਣਾ ਕੀਤਾ ਹੈ।
ਇਹ ਬੀਤੇ ਸਥਾਨ ਬਚ ਗਏ,
ਇਹ ਪੰਡਿਤ ਜੀ ਜਿੱਥੇ ਤੁਸੀਂ ਇਹ ਪੰਕਤੀਆਂ ਪੜ੍ਹੀਆਂ ਨੇ ਉਹਨਾਂ ਦੀਆਂ ਦਸਵੇਂ ਪਾਤ ਸ਼ਾਦੀਆਂ, ਉੱਥੇ ਇਹ ਵੀ ਬਚਨ ਆਏ ਹਨ।
ਤੇ ਆਸ਼ਾ ਬੁੱਧ ਜਨ ਲਿਓ,
ਜਿਹਦੇ ਤੋਂ ਬੁੱਧੀ ਜਾਨੇ ਆਸ਼ਾ ਸਮਝ ਲੈਂਦੇ ਹਨ।
ਇਹ ਬਿਦ ਕਰਤ ਤਪੱਸਿਆ ਬਯੋ, ਦ੍ਵੈਤੇ ਇੱਕ ਰੂਪ ਵੈ ਗਯੋ।
ਆਖੋ ਸਤਨਾਮ ਸ੍ਰੀ। ਇਹ ਵੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ। ਇੱਥੇ ਕੀ ਕਹੋਗੇ? ਇੱਥੇ ਵੀ ਉਹਨਾਂ ਨੇ ਕਿਹਾ ਇਹ ਬਿਦ ਕਰਤ ਤਪੱਸਿਆ ਬਯੋ, ਦ੍ਵੈਤੇ ਏਕ ਰੂਪ ਹੋ ਗਏ। ਦੋ ਤੋਂ ਇੱਕ ਰੂਪ ਹੋ ਗਏ, ਰੱਬ ਦਾ ਰੂਪ ਹੋ ਗਏ, ਮੈਂ ਰੱਬ ਵਰਗਾ ਬਣ ਗਿਆ, ਪਰਮੇਸ਼ਰ ਹੀ ਬਣ ਗਿਆ। ਇੱਥੇ ਬਣ ਵੀ ਗਏ ਨਾ, ਤੋ ਕਹਿਣ ਤੋਂ ਭਾਵ ਇੱਥੇ ਤਰਕ ਦੂਜਿਆਂ ਤੇ ਕੀਤੀ, ਉਹਨਾਂ ਨੇ ਆਪਣੇ ਆਪ ਤੇ ਨਹੀਂ ਕੀਤੀ। ਆਪ ਤਾਂ ਉਹ ਪਰਮੇਸ਼ਵਰ ਰੂਪ ਹੈ ਨੀ ਹਨ, ਉਹਨਾਂ ਦੇ ਵਿੱਚ ਤੇ ਪਰਮੇਸ਼ਵਰ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਫਿਰ ਇਹਨੇ ਦੂਜਾ ਸੰਦੇਹ ਕੀਤਾ ਕਿ ਜਦੋਂ ਸ਼ਕਤੀ ਪ੍ਰਗਟ ਹੋਈ ਉਸ ਵੇਲੇ ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਕਿਉਂ ਬੰਦ ਕੀਤੀਆਂ? ਜੇ ਪਰਮੇਸ਼ਰ ਸਨ ਤੇ ਇਹਨਾਂ ਨੂੰ ਅੱਖਾਂ ਖੋਲ ਕੇ ਉਸ ਸ਼ਕਤੀ ਦੇ ਦਰਸ਼ਨ ਕਰਨੇ ਚਾਹੀਦੇ ਸੀ। ਭਾਈ ਨੰਦ ਚੰਦ ਨੇ ਉਸ ਸੰਸੇ ਦਾ ਵੀ ਜਵਾਬ ਦਿੱਤਾ, ਇਹ ਜਿਹੜਾ ਸੰਦੇਹ ਕੀਤਾ ਸੀ ਇਹਦਾ ਵੀ ਜਵਾਬ ਦਿੱਤਾ ਉਹ ਕਥਾ ਅੱਗੇ ਪ੍ਰਸੰਗ ਵਿਸਥਾਰ ਵਾਲਾ ਹੈ।